परम सत्कार योग गुरु जी की साजी निवाजी गुरु स्वरूप साध संग जीओ सतगुरां दे बख्शे हुए उदम दे नाल सतगुरां दी बख्शी हुई प्रेरणा दा सदका आप माई पाई गुरु जी के दर्शनां दी प्यास लेके गुरु जी के बचनां दी भुख लेके गुरु जी के दरबार दियां हाजरियां भर रही सतगुरां ने मेहर करके शामां दे नितनेम सतसंगत दा अमोलक समां बख्शिया मेहर कीती है सतगुरां ने अगाध बोध अगम अगोचर दरगाही बाणी तुरकी बाणी सची बाणी परमेश्वर दा साक्षात शब्द स्वरूप बाणी ओदी विचार करन दा आपां नूं सुभागा समां बख्शे अमृत वेले आप जी ने बेनतियां सरवण कीतियां सी श्री गुरु ग्रंथ साहिब जी दियां 22 वारां विचों राम कली राग विच गुरु घर दे कीर्तनीए जस करन वाले राय बलवंड जी राय सत्ता जी जिन्हां दी रचना तों ए वार आखी भाव गुरु जी नूं सुनाई गई आखी तों भाव सुनाई गई सवेरे थोड़े जे बचना विच तुहानूं बेनती कीती सी कि दोहां रागियां दे विचों सत्ता जी दी रागी दा विआह सी सत्ते दी धी सी मंग कीती महाराज सानू कुछ माया बख्शो कली मंग नहीं कीती नाल शर्त भी रख दिती कि एक दिन दा चढ़ावा दो सानू ए शर्त सी गुरु महाराज कहिंदे दसो केड़े दिन दा चढ़ावा चाहिए कुदरती विसाखी नेड़े सी अंदर कुछ तृष्णा सी कि विसाखी नूं चढ़ावा ज्यादे चढ़ूगा महाराज कहिंदे ठीक है देव ने तैसी होई विसाखी नूं मौसम खराब हो गया बादशाह पैदल रस्ते हुंदे सी तुहाडे वांग तां है नहीं कि कार च बैठे गुरुद्वारे दे गेट मूहरे उतर गए उदों तुरना पैंदा सी संगत घट आई ते उहनां दे मन विच ख्याल हो गया कि गुरु जी समर्थ हन जान के ही ये कम कीता शंका बड़ी छेती पैदा हुंदी है श्रद्धा बड़ी देर च पैदा हुंदी बाणी विच जिकर आउंदा है जिवें नेरे दा विरोधी शब्द चानना है मित्र दा विरोधी शब्द वैरी है सच दा विरोधी शब्द झूठ है इसे तरह श्रद्धा दा विरोधी शब्द शंका है जिथे नेरा होवे उथे चढ़ना नहीं होना चढ़ना होवे नेरा नहीं होना जिथे श्रद्धा है उथे शंका नहीं होनी जिथे शंका है उथे श्रद्धा नहीं दुख न मनायो श्रद्धा तो हुण है ही नहीं शंका दी ओ पंड चकी फिरने अज के आखो सत शंका दी पंड चकी फिरदा हरेक सिख दोहां च फर्क की है शंका पैदा होंदे आ एक सकिंट दी भी लोड नहीं एक सकिंट च कई बार तुहाडे घरे हो जांदी है चीज इधर उधर होगी न्याणिया ते घर आली ते शंका करेगा अज के आखो सतनाम पता नहीं कीते कीते एक मिनट ਸ਼ੰਕਾ ਪੈਦਾ ਹੋਣ ਲੱਗਿਆਂ ਇੱਕ ਸਕਿੰਟ ਦੀ ਵੀ ਲੋੜ ਨਹੀਂ, ਥੋੜੇ ਜਿਹੇ ਧਿਆਨ ਨਾਲ ਸੁਣਿਓ, ਸ਼ਰਧਾ ਪੈਦਾ ਹੋਣ ਖਾਤਰ ਸ਼ਾਇਦ ਕਈ ਜਨਮ ਲੱਗ ਜਾਣ, ਇੱਕ ਜਨਮ ਦੀ ਘਟਨਾ ਨਹੀਂ ਹੈ ਸ਼ਰਧਾ ਪੈਦਾ, ਇਹ ਕਈ ਜਨਮਾਂ ਦੀ ਘਟਨਾ, ਤਾਂ ਸ਼ਰਧਾ ਪੈਦਾ ਸ਼ੰਕਾ ਮਿੰਟ ਪਰ ਮਿੰਟ, ਸ਼ੰਕਾ ਪੈਦਾ ਹੋ ਗਈ ਗੁਰਸਿੱਖ ਪਿਆਰਿਓ ਗੁੱਸੇ ਹੋ ਗਏ, ਗੁਰੂ ਮਹਾਰਾਜ ਆਪ ਬੁਲਾਉਣ ਗਏ ਤੁਹਾਨੂੰ, ਚਲੋ ਆਉਣ ਤੋਂ ਜਵਾਬ ਦੇ ਦਿੰਦੇ ਕੋਈ ਵੱਡੀ ਗੱਲ ਨਹੀਂ ਸੀ, ਗੁੱਸੇ ਗਿਲੇ ਹੁੰਦੇ ਰਹਿੰਦੇ, ਪਰ ਇੱਕ ਵਚਨ ਕਹਿ ਦਿੱਤਾ ਗੁਰੂ ਨਾਨਕ ਤੋਂ ਉਲਟ, ਇਹ ਗੁਰੂ ਨਾਨਕ ਦੇ ਦਰ ਤੇ ਸੰਗਤ ਤੁਹਾਡੇ ਕਰਕੇ ਨਹੀਂ ਆਉਂਦੀ, ਸਾਡਾ ਕੀਰਤਨ ਸੁਣਨ ਆਉਂਦੀ, ਅਸੀਂ ਜਿੱਥੇ ਮਰਜ਼ੀ ਕਰ ਲਾਂਗੇ। ਜਦ ਵੱਡੇ ਗੁਰੂਆਂ ਤੋਂ ਉਲਟ ਸ਼ਬਦ ਸੁਣਿਆ, ਗੁਰ ਕੀ ਨਿੰਦਾ ਸੁਣੇ ਨਾ ਕਹਾਣ, ਸਿੱਖ ਗੁਰੂ ਦੀ ਨਿੰਦਿਆ ਸੁਣ, ਚਲ ਸਿੱਖ ਦੀ ਤਾਂ ਗੱਲ ਛੱਡੋ, ਪੰਜਾਬੀ ਬੈਠੇ ਹੋ, ਉਹ ਪੁੱਤ ਵੀ ਪੁੱਤ ਨਹੀਂ ਹੁੰਦਾ ਬਾਪੂ ਦੀ ਨਿੰਦਿਆ ਸੁਣ ਲਵੇ, ਅੱਜ ਕੇ ਅਖੋ ਸਤਨਾਮ, ਜਦੇ ਕੋਈ ਫੈਸਲਾ ਕਰ ਦੇਵੇ ਪਿਓ ਦੇ ਖਾਤਰ, ਉਹੀ ਪੁੱਤ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਦਣ ਦਾਤ ਬਖਸ਼ੀ ਇੱਕ ਤੁਹਾਨੂੰ, ਇਹ ਕਾਰਨ ਬਣਨਾ ਸੀ, ਬੜੀ ਚੰਗੀ ਘੜੀ ਸੀ ਉਹ, ਇਹ ਜਿੱਦਣ ਜਵਾਬ ਦਿੱਤਾ ਅਸੀਂ ਕੀਰਤਨ ਨਹੀਂ ਕਰਨਾ, ਉਹਨਾਂ ਦਾ ਜਵਾਬ ਹੀ ਤੁਹਾਡੇ ਖਾਤਰ ਵਰ ਹੋ ਗਿਆ। ਗੁਰੂ ਅਰਜਨ ਕਹਿੰਦੇ ਸਿੱਖੋ ਅੱਜ ਤੋਂ ਕੀਰਤਨ ਤੁਸੀਂ ਆਪ ਕਰਿਆ ਕਰੋਗੇ, ਅੱਜ ਕੇ ਆਖੋ ਸਤਿਨਾਮ, ਉਦਣ ਦਾਤ ਤੁਹਾਨੂੰ ਗੁਰੂ ਅਰਜਨ ਨੇ ਦਿੱਤੀ ਹੈ, ਨਹੀਂ ਇਹ ਮੀਰਾਂ ਦੇ ਹੱਥ ਵਿੱਚ ਸੀ, ਇਹੀ ਵੀਰ ਕੀਰਤਨ ਕਰਦੇ ਹੁੰਦੇ ਸੀ, ਅੱਜ ਤੋਂ ਤੁਸੀਂ ਆਪ ਕੀਰਤਨ ਕਰੋ। ਮਹਾਰਾਜ ਨੇ ਆਪ ਸਰੰਦਾ ਲੈ ਕੇ ਬਾਬਾ ਬੁੱਢਾ ਜੀ ਬੇਰ ਹੇਠ ਬੈਠ ਕੇ ਕੀਰਤਨ ਕਰਦੇ ਹੁੰਦੇ ਸੀ ਸੰਗਤਾਂ ਤੋਂ, ਤਾਂ ਗੁਰਮੁਖ ਪਿਆਰਿਓ ਤੇ ਨਾਲ ਇੱਕ ਹੋਰ ਵੀ ਸਿੱਖ ਸੰਗਤ ਨੂੰ ਵਰ ਦੇ ਦਿੱਤਾ, ਉਹਨਾਂ ਨੂੰ ਵੀ ਇੱਕ ਵਚਨ ਦੇ ਦਿੱਤਾ ਕਿ ਕੋਈ ਸਿੱਖ ਇਹਨਾਂ ਦਾ ਕੀਰਤਨ ਨਹੀਂ ਸੁਣੂਗਾ। ਇਹ ਵੀ ਵਚਨ ਟੁੱਟ ਗਿਆ ਮਾਣ, ਥੋੜੇ ਚਿਰ ਤੇ ਭੁੱਖੇ ਮਰਨ ਲੱਗ ਗਏ। ਅਗਲੀ ਗੱਲ, ਤੁਹਾਡਾ ਇਤਿਹਾਸ ਮੰਨ ਰਿਹਾ ਕਿ ਲਾਹੌਰ ਗਏ ਭਾਈ ਲੱਦਾ ਜੀ ਦੇ ਕੋਲ ਪਰਪਕਾਰ, ਪਰਪਕਾਰ ਹੁੰਦਾ ਕੀ ਹੈ, ਹੁਣ ਤਾਂ ਤੁਸੀਂ ਮੇਰੇ ਵਰਗਿਆਂ ਨੂੰ ਵੀ ਕਹੀ ਜਾਂਦੇ ਪਰਪਕਾਰੀ ਹੈ ਬਾਬੇ, ਜੇ ਸਮਝ ਲਓ ਫਿਰ ਹਰੇਕ ਨੂੰ ਨਹੀਂ ਕਹੋਗੇ। ਪਰਉਪਕਾਰ ਸ਼ਬਦ ਗ੍ਰਾਮਰ ਵਿੱਚ ਕਾਰ ਤੋਂ ਬਣੇ, ਕਾਰ ਇਹਦੀ ਉਪਜ ਕਾਰ ਹੈ, ਕੱਕੇ ਨੂੰ ਕੰਨਾ ਰਾਰਾ ਕਾਰ, ਕਾਰ ਕਹਿੰਦੇ ਹੈ ਕੋਈ ਕਾਰ ਕਰ ਲੈ ਕੰਮ ਕਰ ਲੈ, ਕਿਰਤ ਕਾਰ ਕਹੀਏ ਕਿਰਤ, ਜਿਹੜੀ ਕੱਲੀ ਕਿਰਤ ਹੈ ਨਾ ਪ੍ਰੇਮੀਓ, ਉਹ ਸੰਸਾਰ ਨਾਲ ਸੰਬੰਧ ਰੱਖਦੀ ਹੈ, ਕੱਲੀ ਕਿਰਤ ਉਪਜੀਵਕ ਹੈ, ਗੁਜਰਾਨ ਹੈ ਮਾਇਆ, ਉਹ ਕਿਰਤ ਜਿਹੜੀ ਤੇਰੇ ਸਰੀਰ ਦਾ ਨਿਰਵਾਹ ਕਰੇ ਉਹ ਕਾਰ ਹੁੰਦੀ ਹੈ। ਕਾਰ ਦੇ ਨਾਲ ਇੱਕ ਸ਼ਬਦ ਲੱਗ ਗਿਆ ਉਪ, ਉਪਕਾਰ, ਦੇਖੋ ਪਿੱਛੇ ਕਾਰੇ ਚੱਲਿਆ ਹੁੰਦਾ, ਉਪ ਕਹੀਏ ਉੱਚਾ ਉਤਾਹਾਂ, ਕਿਰਤ ਤੋਂ ਉੱਚੀ ਇੱਕ ਕਿਰਤ ਹੈਗੀ, ਉਹ ਕਿਹੜੀ ਕਿਰਤ ਹੁੰਦੀ ਹੈ? ਸਰੀਰ ਦਾ ਭਲਾ, ਸਰੀਰ ਦਾ ਗੁਜਰਾਨ, ਉੱਚੀ ਕਿਰਤ ਹੁੰਦੀ ਹੈ ਸੇਵਾ ਸਿਮਰਨ, ਤੇਰੀ ਰੂਹ ਦੀ ਖੁਰਾਕ, ਆਖੋ ਸਤਿਨਾਮ, ਜਿਹੜੀ ਕੱਲੀ ਕਿਰਤ ਹੈ ਉਹ ਤੇਰੇ ਸਰੀਰ ਦੇ ਕੰਮ ਆਊਗੀ, ਜਿਹੜੀ ਉੱਚੀ ਕਿਰਤ ਹੈ ਇਸ ਨਾਲੋਂ ਸੇਵਾ ਸਿਮਰਨ ਦਾਨ ਪੁੰਨ, ਉਹ ਤੇਰੇ ਜੀਵ ਦਾ ਭਲਾ ਹੋਵੇਗਾ। ਇਹ ਤੋਂ ਵੀ ਗਾਂ ਚੱਲੋ, ਕਾਰ ਤੋਂ ਬਣਿਆ ਉਪਕਾਰ, ਉਪਕਾਰ ਤੋਂ ਬਣ ਗਿਆ ਪਾਰ ਉਪਕਾਰ, ਦੋ ਸ਼ਬਦ ਜੁੜ ਗਏ ਨਾਲ, ਪਿੱਛੋਂ ਕਾਰੇ, ਕਾਰ ਤੋਂ ਉਪ, ਉਪ ਤੋਂ ਪਰ, ਉਹ ਕੀ ਹੁੰਦਾ ਗੁਰਮੁਖ ਪਿਆਰਿਓ? ਉਹ ਕੰਮ ਜਿਹੜੇ ਵਿੱਚ ਨਾ ਤੇਰੇ ਸਰੀਰ ਦਾ ਭਲਾ ਹੋਵੇ ਨਾ ਤੇਰੇ ਜੀਵ ਆਤਮਾ ਦਾ ਭਲਾ ਹੋਵੇ, ਉਹ ਕੰਮ ਨਾ ਇਸ ਸੰਸਾਰ ਵਿੱਚ ਤੇਰਾ ਭਲਾ ਦਿਖੇ ਨਾ ਅਗਲੇ ਜਹਾਨ ਵਿੱਚ ਉਹ ਭਲਾ ਹੀ ਕਿਸੇ ਹੋਰ ਦਾ ਹੋਵੇ ਆਖੋ ਸਤ, ਉਹ ਕੰਮ ਹੀ ਕਿਸੇ ਹੋਰ ਖਾਤਰ ਹੋਵੇ ਉਹ ਹੁੰਦਾ। ਉਹ ਕੌਣ ਕਰਦੇ ਨੇ? ਪਰ ਉਪਕਾਰ ਨਿਤ ਚਿਤਵ ਤੇ ਨਾਹੀ ਕਛ ਪੋਚ। ਰੱਬ ਦੇ ਪਿਆਰੇ ਉਹ ਕੇਵਲ ਉਹੀ ਕਰ ਸਕਦੇ ਨੇ, ਆਪਣੀ ਇੱਛਾ ਨੀ ਕੋਈ ਵੀ ਹੈ। ਬੁਰਾ ਕਹੋ ਭਾਵੇਂ ਭਲਾ ਕਹੋ, ਤੇ ਜਿਹੜੇ ਚੰਗੇ ਕੰਮ ਕਰਨ ਵਾਲੇ ਹੁੰਦੇ ਹੈ, ਸੰਸਾਰ ਨੇ ਕਦੇ ਚੰਗਾ ਤਾਂ ਉਹਨਾਂ ਨੂੰ ਕਿਹਾ ਨੀ, ਬੁਰਾ ਹੀ ਕਿਹਾ। ਆਖੋ ਸਤ, ਸੱਚ ਬੋਲਣ ਵਾਲਿਆਂ ਦੀ ਵਿਰੋਧਤਾ ਹੀ ਹੋਈ ਹੈ। ਹੋ ਹੀ ਜਾਵੇ, ਕਹੀ ਜਾਣ ਲੋਕ ਬੁਰਾ, ਪਰ ਨਤੀਜਾ ਦੇਖੇ ਕਰੋ। ਇੱਟਾਂ ਮਾਰ ਲੈਣ, ਸੂਈ ਤੇ ਚਾੜ ਦੇਣ, ਤਵੀਆਂ ਤੇ ਬਿਠਾਲ ਦੇਣ, ਬੰਦ ਬੰਦ ਕੱਢ ਦੇਣ, ਪਰ ਕੂੜ ਨਿਖੁੱਟੇ ਨਾਨਕਾ ਓੜਕ, ਜਿੱਤ ਅਖੀਰ ਨੂੰ ਸੱਚ ਦੀ ਹੋਣੀ। ਪਰ ਉਪਕਾਰ ਹੁੰਦਾ ਕਿਸੇ ਹੋਰ ਦਾ ਭਲਾ, ਕਿਸੇ ਦਾ ਭਲਾ, ਤੇਰੀ ਵਿੱਚ ਗੱਲ ਨਹੀਂ ਹੈ, ਗੱਲੇ ਕਿਸੇ ਹੋਰ ਦੀ। ਇੱਥੋਂ ਇੱਕ ਨੁਕਤਾ ਸਿੱਖੇ ਹੋਣ ਤੁਸੀਂ, ਅੰਮ੍ਰਿਤਸਰ ਗੁਰੂ ਦੀ ਨਗਰੀ, ਜਿੱਥੇ ਸਭੇ ਥਾਪ ਨਹੀਂ ਤੁਧ ਜਿਹਾ, ਐਡੀ ਉਪਮਾ, ਸਾਰੇ ਅੰਮ੍ਰਿਤਸਰ ਵਿੱਚ ਇਹਨਾਂ ਅਮੀਰਾਂ ਨੂੰ ਕੋਈ ਪਰਪਕਾਰੀ ਨਹੀਂ ਲੱਭਿਆ ਤਾਂ ਲਾਹੌਰ ਗਏ ਨਾ। ਨੁਕਤਾ ਸਮਝੀਦਾ ਉਹਦੇ ਵਿੱਚੋਂ, ਕੀ ਅੰਮ੍ਰਿਤਸਰ ਵਿੱਚ ਸਿੱਖ ਨਹੀਂ ਤੇ, ਨਾਮ ਜਪਣ ਵਾਲੇ ਨਹੀਂ ਸੀ, ਬਹੁਤ ਸੀ ਪਰ ਉਪਕਾਰੀ ਨਹੀਂ ਲੱਭਿਆ। ਕਿਉਂ ਨਹੀਂ ਲੱਭਿਆ? ਸੀ, ਪਰ ਗੁਰੂ ਅਰਜਨ ਦੇਵ ਨੇ ਬਚਨ ਕਰਤਾ ਸੀ, ਜਿਹੜਾ ਇਹਨਾਂ ਦੀ ਸਿਫਾਰਿਸ਼ ਕਰੂਗਾ ਉਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾਲ ਕੇ ਛਿੱਤਰਾਂ ਦੀ ਮਾਲਾ ਪਾ ਕੇ ਅੰਮ੍ਰਿਤਸਰ ਦੇ ਬਾਜ਼ਾਰਾਂ ਚ ਭੇਜਿਆ ਜਾਊ। ਕਿਹੜਾ ਮੰਨਦਾ ਇਹ? ਕੋਈ ਮੰਨਣ ਨੂੰ ਤਿਆਰ ਹੈ ਆਪਣੇ ਚੋਂ? ਜਦ ਕੋਈ ਅੰਮ੍ਰਿਤਸਰ ਨਾ ਲੱਭਿਆ, ਨੁਕਤਾ ਕੀ ਲਾਉਂਗੇ? ਪਰਪਕਾਰੀ ਵਿਰਲੇ ਮਿਲਣਗੇ। ਅੱਜ ਕੇ ਆਖੋ ਸਤ, ਜੇ ਬਹੁਤੇ ਹੁੰਦੇ ਅੰਮ੍ਰਿਤਸਰ ਤੋਂ ਹੀ ਲੱਭ ਪੈਂਦਾ, ਕੋਈ ਨਹੀਂ ਲੱਭਿਆ ਸਾਰੇ ਸ਼ਹਿਰ। ਭਾਈ ਲੱਦਾ ਜੀ, ਮੈਂ ਡਰ ਕੇ ਕਹਿੰਦਾ ਤੁਹਾਨੂੰ, ਜਿਵੇਂ ਬ੍ਰਹਮ ਗਿਆਨੀ ਸ਼ਬਦ ਤੁਹਾਡੇ ਇਤਿਹਾਸ ਵਿੱਚ ਕੇਵਲ ਇੱਕ ਸਿੱਖ ਨੂੰ ਮਿਲਿਆ, ਬਾਬਾ ਬੁੱਢਾ ਜੀ, ਕੇਵਲ ਇੱਕ। ਇਸ ਤਰ੍ਹਾਂ ਪਰਪਕਾਰੀ ਵੀ ਕੇਵਲ ਭਾਈ ਲੱਦਾ ਜੀ ਨੂੰ ਮਿਲਿਆ। ਸਾਰਾ ਇਤਿਹਾਸ ਪੜ ਕੇ ਵੇਖ ਲੋ, ਭਾਰ ਭਕਾਰੀ ਭਾਈ ਲੱਦਾ ਸੀ, ਹੋਰ ਵੀ ਬਹੁਤ। ਗੁਰਮੁਖ ਪਿਆਰਿਓ, ਗਏ ਜਿੱਥੇ ਆਸ ਹੁੰਦੀ ਆ ਉੱਥੇ ਪੁੱਜਦੇ। ਜਿਹੜੇ ਪਹਿਰੇਦਾਰ ਖੜੇ ਤੇ ਉਹਦਾ ਸਥਾਨ ਸੀ, ਕਥਾ ਕੀਰਤਨ ਚੱਲਦਾ ਸੀ, ਉਹ ਕਹਿੰਦੇ ਅੰਦਰ ਨਾ ਵੜਿਓ, ਰੋਕਤਾ, ਕਿਉਂਕਿ ਮਹਾਰਾਜ ਦਾ ਬਚਨ ਸੀ ਇਹਨਾਂ ਨੂੰ ਨੇੜੇ ਨਹੀਂ ਲਾਉਣਾ। ਰੋਣ ਪਿੱਟਣ, ਭਾਈ ਲੱਦਾ ਜੀ ਕਹਿੰਦੇ ਕੌਣ ਹੈ, ਰੋਂਦੇ ਕਿਉਂ ਹੈ? ਕਹਿੰਦੇ ਜੀ ਗੁਰੂ ਤੋਂ ਬੇਮੁਖ ਡੂਮ ਆਏ ਨੇ। ਭਾਈ ਲੱਦਾ ਜੀ ਕਹਿੰਦੇ ਜਿਹੜੇ ਆਏ ਗਏ ਅੰਦਰ ਆਉਣ ਦੋ। ਅਜਕੇ ਆਖੋ ਸਤਨਾਮ, ਜਿਹੜੇ ਆਏ ਗਏ ਤੇ ਹੁਣ ਕੀ ਹੈ, ਆਉਣ ਅੰਦਰ ਆ ਗਏ, ਚਰਨ ਫੜੇ, ਬੇਨਤੀ ਕੀਤੀ, ਲੱਦਿਆ ਤੂੰ ਪਰਪਕਾਰੀਆਂ ਸਾਨੂੰ ਟੁੱਟਿਆਂ ਨੂੰ ਜੋੜ ਦੇ, ਮਿਲਾ ਦੇ ਵਿਛੜੇ। ਫਿਰ ਕਹਿੰਦਾ ਬੈਠੋ, ਫਿਰ ਆਪਣੇ ਸੇਵਕਾਂ ਨੂੰ ਕਹਿੰਦਾ ਇਹਨਾਂ ਨੂੰ ਲੰਗਰ ਛਕਾਓ। ਬੁਰਾ ਹਾਲ, ਕੱਪੜੇ ਚੰਗੇ ਪਵਾਏ, ਇਸ਼ਨਾਨ ਕਰਾਇਆ, ਉਹਨਾਂ ਨੂੰ ਉਧਰ ਤਿਆਰੀ ਚ ਲਾਤਾ, ਆਪ ਆਪਣੇ ਇੱਕ ਸਿੱਖ ਨੂੰ ਭੇਜਤਾ, ਜਾਂ ਪਰਜਾ ਪਤਾ ਦੇ ਮਹੱਲੇ ਚ ਜਾ, 3 ਰੁਪਈਏ ਰੋਜ਼ ਦੇ, ਬਹੁਤ ਹੁਣ ਤਾਂ 3000 ਦੇ ਬਰਾਬਰ ਹੋਣੇ। ਇੱਕ ਚੰਗਾ ਜਿਹਾ ਖੋਤਾ ਲਿਆ ਉਹਨਾਂ ਤੋਂ, ਨਾਲ ਲਿਆਈ ਮਾਲਕ ਨੂੰ, ਆਪ ਮੰਗਾਇਆ, ਅੰਮ੍ਰਿਤਸਰ ਜਾਣਾ ਸਮਾਨ ਲੈਣ, ਉਹ ਪ੍ਰਜਾਪਤ ਖੋਤਾ ਲੈ ਕੇ ਆ ਗਏ। ਇੰਨੇ ਨੂੰ ਕੀ ਹੋਇਆ? ਭਾਈ ਲੱਦਾ ਜੀ ਲੰਗਰ ਵਿੱਚ ਗਏ, ਰੋਟੀਆਂ ਪਕਾਉਣ ਵਾਲੀ ਤਵੀ ਮਾਰੀ, ਮੂਧੀ, ਉਹਦੇ ਉੱਤੇ ਪਾਇਆ ਘੀ ਜਾਂ ਤੇਲ, ਕਰਕੇ ਐਨ ਕਾਲ ਸਾਪਣਾ ਮੂੰਹ ਕਾਲਾ ਕਰ ਲਿਆ, ਖੋਤੇ ਤੇ ਬਹਿ ਗਏ, ਪਿੱਛੇ ਪਿੱਛੇ ਡੂਮ। ਇਹ ਜਾ ਕੰਮ ਤਾਂ ਫਿਰ ਤੁਹਾਡੇ ਵਰਗੇ ਇਕੱਠੇ ਹੋਏ ਜਾਂਦੇ ਆ, ਅਜਕੇ ਆਖੋ ਸਤਨਾਮ, ਕੋਈ ਕਥਾ ਕੀਰਤਨ ਕਰਦਾ ਹੋਵੇ, ਖੰਡ ਪਾਠ ਹੁੰਦਾ ਹੋਵੇ, ਉੱਥੇ ਮੱਥਾ ਟੇਕਣ ਨੀ ਜਾਂਦੇ? ਕਿਤੇ ਬਾਂਦਰੀ ਨੱਚਦੀ ਹੋਵੇ, ਉੱਥੇ ਸਿਆਣੇ ਖੜੇ ਵੀ ਦੇਖੇ ਮੈਂ, ਅਜਕੇ ਆਖੋ ਸਤਨਾਮ। ਕਿਤੇ ਡੁਗ ਡੁਗੀ ਵੱਜਦੀ ਹੋਵੇ, ਉੱਥੇ ਤਾਂ ਭੀੜ ਰਾਹ ਚ ਲੱਗ ਜਾਂਦੀ। ਉਹ ਖੋਤੇ ਤੇ ਚੜਿਆ ਹੋਇਆ, ਕਾਲਾ ਮੂੰਹ ਕੀਤਾ ਹੋਇਆ ਓਦਾਂ ਹੀ ਆ ਗਏ। ਕਿੰਨੇ ਕੋ ਹੈ ਦੇਖ ਲੋ ਪੁਰਾਣੇ ਲਾਹੌਰ, ਓਦਾਂ ਹੀ ਆ ਗਏ ਹਰਿਮੰਦਰ ਸਾਹਿਬ ਦੇ ਨੇੜੇ। ਭੀੜ, ਨਿਆਣੇ ਨਿੱਕੇ ਸਿਆਣੇ ਦੇਖਣੇ ਹੋ ਕੀ ਰਿਹਾ, ਚਿਤਰਾਂ ਦੀ ਮਾਲਾ ਪਾਈ ਵੀ ਅੰਦਰ ਹੋਵੇ ਕੀਰਤਨੇ ਤੇ ਬਾਹਰ ਰੌਲਾ ਪੈਣ ਲੱਗੇ ਇੰਨਾ ਇਕੱਠ। ਗੁਰੂ ਅਰਜਨ ਕਹਿੰਦੇ ਰੌਲਾ ਕਹਿੰਦੇ ਪੈਂਦਾ ਕੀਰਤਨ ਦੇ ਸਮੇਂ, ਕਹਿੰਦੇ ਮਹਾਰਾਜ ਉਹ ਤੁਹਾਡਾ ਪਰਉਪਕਾਰੀ ਭਾਈ ਲੱਦਾ ਖੋਤੇ ਤੇ ਚੜਿਆ ਹੋਇਆ, ਕਾਲਾ ਮੂੰਹ ਕੀਤਾ, ਚਿਤਰਾਂ ਦੀ ਮਾਲਾ ਪਾਈ ਹੈ, ਉਹਦਾ ਜਲੂਸ ਨਿਕਲਿਆ ਫਿਰਦਾ ਤੇ ਅੱਧੇ ਲੋਕ ਬਾਜ਼ਾਰ ਦੇ ਪਿੱਛੇ ਪਿੱਛੇ ਆਏ ਨੇ ਰੌਲਾ। ਕਹਿੰਦੇ ਲੱਦਾ ਕੱਲਾ ਨੀ ਆਇਆ, ਫਿਰ ਸਾਰੀ ਗੱਲ ਦੱਸੋ। ਕਹਿੰਦਾ ਮਹਾਰਾਜ ਡੂਮਾ ਨੂੰ ਵੀ ਨਾਲ ਲੈ ਕੇ ਆਇਆ। ਕਹਿੰਦੇ ਹੁਣ ਕਿਵੇਂ ਮੋੜੀਏ, ਜਿਹੜੀ ਅਸਾਂ ਸਜ਼ਾ ਦੇਣੀ ਤੀ ਉਹ ਤਾਂ ਉਹਨੇ ਆਪੇ ਲੈ ਲਈ, ਅੱਜ ਕੇ ਅਕੁਲ ਸਤਨਾਮ, ਜਿਹੜੀ ਅਸੀਂ ਸਜ਼ਾ ਦੇਣੀ ਤੀ ਉਹ ਤਾਂ ਲੈ ਲਈ ਉਹਨੇ, ਤੇ ਆਉਣ ਦਾ ਹੁਣ ਜੇ ਸਜ਼ਾ ਹੀ ਭੁਗਤ ਲਈ ਫਿਰ ਜੇਲ੍ਹ ਦੇ ਦਰਵਾਜ਼ੇ ਖੁੱਲ ਜਾਂਦੇ ਨੇ। ਇੰਨੀ ਸਜ਼ਾ ਭੁਗਤ ਲਈ ਜਾਣ ਦੋ, ਜਿਹੜੀ ਅਸੀਂ ਸਜ਼ਾ ਦਿੱਤੀ ਸੀ ਉਹ ਤਾਂ ਉਹਨੇ ਲੈ ਲਈ, ਆ ਜਾਣ ਦੋ, ਚਰਨ ਫੜ ਲਏ ਲਦਿਆ ਦੱਸ। ਕਹਿੰਦਾ ਮਹਾਰਾਜ ਇਹ ਨਿਮਾਣਿਆਂ ਦਾ ਮਾਣ ਹੈ, ਇਹ ਉਹ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸਨ। ਗੁਰੂ ਅਰਜਨ ਕਹਿੰਦੇ ਮੇਰੀ ਗੱਲ ਨੀ ਲਦਿਆ, ਇਹਨੇ ਬੜੇ ਗੁਰੂਆਂ ਦੀ ਨਿੰਦਿਆ ਕੀਤੀ, ਗੁਰੂ ਨਾਨਕ ਤੋਂ ਉਲਟ। ਕਹਿੰਦਾ ਮਹਾਰਾਜ ਜਿਹੜਾ ਡਾਕਟਰ ਬਿਮਾਰੀ ਦੱਸਦਾ ਉਹ ਦਵਾਈ ਵੀ ਦੱਸ ਸਕਦਾ, ਜੇ ਤੁਹਾਨੂੰ ਇਹਨਾਂ ਦੀ ਬਿਮਾਰੀ ਦੀ ਪਤਾ ਦਵਾਈ ਵੀ ਦੱਸ ਦੋ। ਦਵਾਈ ਦੱਸ ਦਿੱਤੀ, ਜਿਸ ਮੂੰਹ ਨਾਲ ਨਿੰਦਿਆ ਕੀਤੀ ਹੈ ਉਸੇ ਮੂੰਹ ਨਾਲ ਵੱਡੇ ਸਤਿਗੁਰਾਂ ਦੀ ਸਿਫਤ ਕਰਨ, ਉਸਤਤ ਕਰਨ, ਫੇਰ ਇਹ ਬਖਸ਼ੇ ਜਾਂਦੇ ਨੇ। ਆਹ ਹੁਣ ਜਿਹੜੀ ਸਿਫਤ ਕੀਤੀ ਉਹਨਾਂ ਨੇ, ਉਹ ਰਾਮ ਕਲੀ ਦੀ ਵਾਰ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਇਥੋਂ ਆਰੰਭ ਹੋ ਰਹੀ ਹੈ। ਆਓ ਪਿਆਰ ਦੇ ਨਾਲ, ਗੁਰੂ ਮਹਾਰਾਜ ਮੇਰੇ ਤੇ ਮਿਹਰ ਕਰਨ, ਤੁਹਾਡੇ ਚਰਨਾਂ ਦੀ ਬਖਸ਼ਿਸ਼ ਹੋਵੇ। ਇਹ ਅਗਾਧ ਬੋਧ ਬਾਣੀ ਇਹ ਕੱਲੀ ਵਾਰ ਨਹੀਂ ਹੈ, ਇਹਦੇ ਵਿਚ ਪੰਜ ਗੁਰੂਆਂ ਦਾ ਇਤਿਹਾਸ ਹੈ। ਇਹਦੇ ਵਿਚ ਕਰਤਾਰਪੁਰ ਵੀ ਆ ਜਾਣਾ, ਖੰਡੂਰ ਸਾਹਿਬ ਵੀ ਆ ਜਾਣਾ, ਗੋਇੰਦਵਾਲ ਸਾਹਿਬ ਵੀ ਆ ਜਾਣਾ, ਤਰਨ ਤਾਰਨ ਵੀ ਆ ਜਾਣਾ, ਇਹਦੇ ਵਿਚ ਅੰਮ੍ਰਿਤਸਰ ਵੀ ਆ ਜਾਣਾ, ਇਹਦੇ ਵਿਚ ਗੁਰੂ ਨਾਨਕ ਵੀ ਆਉਣਗੇ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਵੀ ਆਉਣਗੇ। ਇਹਦੇ ਵਿਚ ਐਡਾ ਇਤਿਹਾਸ, ਇਹਦੇ ਵਿਚ ਖਜ਼ਾਨਾ ਭਰਿਆ ਸਾਡੇ ਖਾਤਰ। ਇਕ ਵਾਰ ਸ਼ਰਧਾ ਭਾਵਨਾ ਦੇ ਨਾਲ, ਪਿਆਰ ਦੇ ਨਾਲ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤਹਿ ਡੂਮ ਆਖੀ।
ਰਾਮ ਕਲੀ ਹੈ ਜਿਹੜਾ, ਇਹ ਰਾਗੀ ਜਾਣਦੇ ਨੇ, ਰਾਗ ਨਹੀਂ ਹੈ, ਰਾਮ ਕਲੀ ਰਾਗਣੀ ਹੈ। ਰਾਗ ਤਾਂ ਹੈ ਹੀ ਛੇ, ਤੁਹਾਨੂੰ ਪਤਾ, ਖਸ਼ਟ ਰਾਗ ਉਹਨੂੰ ਗਾਏ, ਬਾਕੀ ਦਾ ਪਰਿਵਾਰ ਹੈ ਰਾਗਣੀਆਂ ਨੇ। ਤੇ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਨੂੰ ਵੀ ਰਾਗਣੀ ਨੂੰ ਵੀ ਰਾਗ ਲਿਖੇ, ਰਾਗਣੀ ਨੀ ਲਿਖੇ, ਰਾਗਣੀ ਦਾ ਨਾਂ ਵੀ ਰਾਗ ਲਿਖਿਆ। ਕਿਉਂ ਲਿਖਿਆ ਪੁੱਛੇ, ਇਹ ਵੀ ਰਾਗਣੀ ਨੂੰ ਰਾਗਣੀ ਕਿਵੇਂ ਲਿਖਿਆ? ਰਾਗਣੀ ਵਿਚ ਇਕ ਦੋਸ਼ ਸੀ, ਦੋਸ਼ ਕੀ? ਸਰਾ, ਸਤਰੀ ਤੇ ਸੁਰ, ਨੋਟ ਕਰਿਓ, ਤਿੰਨਾਂ ਨੂੰ ਸੱਸਾ ਲੱਗਦਾ, ਸੁਰ, ਸਰਾ, ਸਤਰੀ। ਸੁਰ ਕਹੀਏ ਰਾਗਣੀ, ਜਿੱਥੇ ਰਾਜਿਆਂ ਦੇ ਮਹਿਲਾਂ ਵਿਚ ਨਾਚ ਹੁੰਦੇ ਸੀ, ਬਿਸਵਾ ਨੱਚਦੀਆਂ ਸੀ, ਉੱਥੇ ਰਾਗਣੀ ਗਾਈ ਜਾਂਦੀ ਸੀ। ਅੱਜ ਕੇ ਆਖੋ ਸਤ, ਕਾਮੁਕ ਰਾਗ ਰਾਗਣੀਆਂ ਨੇ, ਅੰਦਰ ਵਿਸ਼ੇ ਵਿਕਾਰ ਪੈਦਾ ਕਰਨ ਵਾਲੀਆਂ। ਇਹ ਤਿੰਨ ਚੀਜ਼ਾਂ ਨੂੰ ਸੱਸੇ ਲੱਗਦੇ ਨੇ, ਸੁਰ ਰਾਗਣੀ, ਸਰਾ ਸ਼ਰਾਬ, ਸਤਰੀ ਇਸਤਰੀ। ਉਹੀ ਗਾਉਂਦੀ ਸੀ ਉੱਥੇ ਬਿਸਵਾ। ਮਹਾਰਾਜ ਨੇ ਇਸ ਗੱਲ ਤੋਂ ਤੁਹਾਨੂੰ ਬਚਾ ਲਿਆ, ਰਾਗਣੀ ਨੂੰ ਵੀ ਰਾਗ ਬਣਾ ਕੇ ਦੇ ਦਿੱਤਾ। ਰਾਗ ਦਾ ਅਰਥ ਹੈ ਪ੍ਰੇਮ, ਸ਼ਰਧਾ, ਪ੍ਰੇਮ। ਇਹ ਰਾਮਕਲੀ ਰਾਗਣੀ ਹੈ, ਪਰ ਮਹਾਰਾਜ ਨੇ ਰਾਗ ਲਿਖਿਆ। ਰਾਏ ਬਲਵੰਡ ਤਥਾ ਕਹੀਏ ਅਤੇ, ਦੋਵੇਂ ਰਾਗੀਆਂ ਨੇ। ਇਹ ਆਖੀ ਗੁਰੂ ਅਰਜਨ ਦੇ ਸਾਹਮਣੇ ਸੁਣਾਈ।
ਇੱਕ ਓਅੰਕਾਰ ਸਤਿਗੁਰੂ ਪ੍ਰਸਾਦ,
ਇਹ ਗੁਰੂ ਅਰਜਨ ਪਾਤਸ਼ਾਹ ਨੇ ਇੱਥੇ ਇੱਕ ਕੁੰਡੀ ਦੀ ਗੱਲ ਬੋਲਣ ਲੱਗੇ। ਤੁਹਾਨੂੰ ਸਿਆਣੇ ਸੁਣਨ ਆਏ ਆ ਦੂਰੋਂ, ਵਰਲਡ ਲੈਵਲ ਤੇ ਵਾਜ ਜਾਂਦੀ ਹੈ। ਅਸੀਂ ਕਹਿ ਦਿੰਦੇ ਹਾਂ ਪੰਜਵੇਂ ਪਾਤਸ਼ਾਹ ਨੇ ਭਗਤਾਂ ਦੀ ਬਾਣੀ ਕੁਛ ਲਿਖਾਈ, ਠੀਕ ਲਿਖਾਈ। ਕਦੇ ਤੁਸੀਂ ਸੁਪਨੇ ਵਿਚ ਨਹੀਂ ਸੋਚਿਆ ਹੋਣਾ ਕਿ ਭਗਤਾਂ ਦੀ ਬਾਣੀ ਨਾਲ ਕੁਝ ਆਪਣੇ ਕੋਲੋਂ ਵੀ ਲਿਖਾਇਆ। ਸੰਗਤ ਬੈਠੀ ਹੈ ਸਿਆਣੀ, ਕਦੇ ਸੋਚੀ ਗੱਲ? ਜਿੱਥੇ ਭਗਤਾਂ ਦੀ ਬਾਣੀ ਆਰੰਭ ਹੋਈ ਹੈ, ਜਿਹੜਾ ਉੱਥੇ ਮੂਲ ਮੰਤਰ ਲਿਖਿਆ ਹੈ ਨਾ, ਉਹ ਗੁਰੂ ਅਰਜਨ ਨੇ ਆਪਣੇ ਕੋਲੋਂ ਲਿਖਿਆ। ਭਗਤਾਂ ਦੇ ਸਾਰੇ ਗ੍ਰੰਥ ਪੜ੍ਹ ਕੇ ਦੇਖ ਲਓ, ਇੱਕ ਓਂਕਾਰ ਸਤਿਗੁਰ ਪ੍ਰਸਾਦ ਉਹਨਾਂ ਵਿਚ ਹੈ ਨਹੀਂ। ਮੈਂ ਕਬੀਰ ਬੀਜਕ ਪੜ੍ਹਿਆ ਸਾਰਾ, ਗੁਰੂ ਗ੍ਰੰਥ ਸਾਹਿਬ ਤੋਂ ਵੀ ਵੱਡਾ ਗ੍ਰੰਥ ਹੈ। ਕਬੀਰ ਨੇ ਕਿਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਹੀਂ ਲਿਖਿਆ, ਰਵਿਦਾਸ ਜੀ ਨੇ ਲਿਖਿਆ ਨਹੀਂ ਭਗਤ ਬਾਣੀ ਵਿਚ। ਇਹ ਜਿਹੜਾ ਮੂਲ ਮੰਤਰ ਲਾਇਆ ਨਾ ਅਲੰਕਾਰ, ਇਹ ਵੀ ਭਗਤਾਂ ਦੀ ਬਾਣੀ ਨਾਲ ਗੁਰੂ ਅਰਜਨ ਦੇਵ ਜੀ ਨੇ ਸ਼ਾਮਿਲ ਕੀਤਾ। ਇਹ ਹੁੰਦਾ ਅਲੰਕਾਰ। ਅਲੰਕਾਰ ਹੁੰਦੇ ਆ ਤਿੰਨ ਰੂਪਾਂ ਵਿਚ। ਜਦੋਂ ਕੋਈ ਕੰਮ ਸ਼ੁਰੂ ਕਰਨਾ, ਆਪਣੇ ਇਸ਼ਟ ਨੂੰ ਯਾਦ ਕਰਨਾ, ਉਹਦੇ ਗੁਣ ਦੱਸਣ, ਵਡਿਆਈ। ਨੰਬਰ ਦੋ, ਦੂਜਾ ਅਲੰਕਾਰ ਹੁੰਦਾ ਆਪਣੇ ਇਸ਼ਟ ਨੂੰ ਨਮਸਕਾਰ ਕਰਨੀ। ਨੰਬਰ ਤਿੰਨ, ਆਪਣੇ ਇਸ਼ਟ ਤੋਂ, ਗੁਰੂ ਤੋਂ ਆਪਣੇ ਕੰਮ ਦੀ ਸਫਲਤਾ ਵਾਸਤੇ ਆਸ਼ੀਰਵਾਦ ਮੰਗਣੀ। ਇਹ ਤਿੰਨ ਅਲੰਕਾਰ ਕਿਹੜੇ ਹੁੰਦੇ? ਗੁਣਾਤਮਕ ਨਮਸਕ ਅਲੰਕਾਰ, ਆਪਣੇ ਗੁਰੂ ਦੇ ਗੁਣ ਦੱਸਣੇ। ਨੰਬਰ ਦੋ, ਨਮਸਕਾਰ ਆਤਮਕ ਅਲੰਕਾਰ, ਆਪਣੇ ਗੁਰੂ ਨੂੰ ਮੱਥਾ ਟੇਕਣ। ਨੰਬਰ ਤਿੰਨ, ਆਸ਼ੀਰਵਾਦਾਤਕ ਅਲੰਕਾਰ, ਆਪਣੇ ਗੁਰੂ ਤੋਂ ਆਪਣੇ ਕੰਮ ਦੇ ਰਾਸ ਹੋਣ ਖਾਤਰ ਆਸ਼ੀਰਵਾਦ ਮੰਗਣੀ। ਇਹ ਤਿੰਨ ਤਰ੍ਹਾਂ ਦੇ ਅਲੰਕਾਰ ਹੁੰਦੇ। ਇੱਕ ਸਲੋਕ ਪੜ੍ਹ ਲਓ, ਤੁਹਾਨੂੰ ਤਿੰਨਾਂ ਦਾ ਪਤਾ ਲੱਗ ਜੂ। ਗੁਰੂ ਅਰਜਨ ਦੇਵ ਨੇ ਇੱਕ ਸਲੋਕ ਵਿਚ ਤਿੰਨ ਅਲੰਕਾਰ, ਕੋਈ ਐਸਾ ਕਵੀ ਨਹੀਂ ਤੁਹਾਨੂੰ ਲੱਭੂਗਾ। ਇੱਕ ਸਲੋਕ ਸੁਣਦੇ ਤਾਂ ਨਿੱਤੇ ਹੋ ਤੁਸੀਂ। ਡੰਡੋਤ ਬੰਧਨ ਅਨਕਵਾ, ਨਮਸਕਾਰ ਆਤਮਕ ਹੋ ਗਿਆ ਨਾ, ਮੱਥਾ ਟੇਕੇ। ਦੂਆ, ਸਰਬ ਕਲਾ ਸਮਰੱਥ, ਗੁਣਵਾਦ ਹੋ ਗਿਆ, ਮੇਰਾ ਗੁਰੂ ਸਾਰਿਆਂ ਕਲਾ ਵਿਚ ਸੰਪੂਰਨ, ਗੁਣਵਾਦ ਹੋ ਗਿਆ। ਤੀਸਰਾ, ਆਸ਼ੀਰਵਾਦ ਆ ਗਈ, ਡੋਲਨ ਤੇ ਰੱਖੋ ਪ੍ਰਭੂ, ਮੇਰੇ ਕਾਰਜ ਨੂੰ ਸਫਲਤਾ ਕਰਨੀ, ਮੈਂ ਡੋਲਾ ਨਾ, ਨਾਨਕ ਦੇ ਘਰ। ਇੱਕੋ ਸਲੋਕ ਵਿਚ ਤਿੰਨ ਅਲੰਕਾਰ। ਸਾਰੇ ਧਰਮਾਂ ਦੇ ਆਪਣੇ ਆਪਣੇ ਅਲੰਕਾਰ ਨੇ। ਸਿੱਖ ਧਰਮ ਦਾ ਅਲੰਕਾਰ ਚਾਰ ਰੂਪ ਨੇ ਗੁਰੂ ਗ੍ਰੰਥ ਸਾਹਿਬ ਵਿਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇੱਕ ਓਂਕਾਰ ਸਤਨਾਮ ਗੁਰਪ੍ਰਸਾਦ, ਇੱਕ ਓਂਕਾਰ ਗੁਰਪ੍ਰਸਾਦ, ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਜਿਹੜਾ ਪੂਰਾ ਤੁਸੀਂ ਪੜ੍ਹਦੇ ਹੋ। ਇੱਥੇ ਮਹਾਰਾਜ ਨੇ ਬਾਣੀ ਆਰੰਭ ਕਰਨ ਲੱਗੇ, ਅਕਾਲ ਪੁਰਖ ਦਾ ਅਲੰਕਾਰ, ਉਹਦੀ ਆਸ਼ੀਰਵਾਦ ਮੰਗੀ। ਤੂੰ ਇੱਕ ਹੈ, ਤੂੰ ਪਸਰਿਆ ਹੋਇਆ ਓਂਕਾਰ, ਪ੍ਰਕਾਸ਼ ਹੈ, ਪ੍ਰਕਾਸ਼ ਹੈ ਤੇਰੇ ਵਿਚ। ਤੂੰ ਸੱਚ ਹੈ, ਤੇਰੀ ਨਾਮ ਨਾਮ ਨਾ ਵਡਿਆਈ। ਕਹਿੰਦੇ ਨੀ ਉਹਦਾ ਨਾਮ ਬਹੁਤ ਉੱਚਾ ਹੈ, ਤੇਰੀ ਵਡਿਆਈ ਬਹੁਤ। ਤੂੰ ਨੇਰੇ ਵਿਚ ਚਰਨਾ ਕਰਨ ਦੇ ਗੋਰ ਗੋ ਨਾਮ ਅੰਧਕਾਰੇ ਰੂਪ ਪ੍ਰਕਾਸ਼ ਪ੍ਰਸਾਦ, ਤੂੰ ਸਦਾ ਹੀ ਆਨੰਦ ਚੇਤੇ। ਸਤਿਅਮ ਸ਼ਿਵਮੰਗ ਸੁੰਦਰਮ ਸਤ ਸੁਹਾਣ ਸਦਾ ਮਨ ਚਾਓ। ਹੁਣ ਆਓ ਇਹ ਮਹਾਰਾਜ ਦੇ ਅੱਗੇ ਨਮਸਕਾਰ ਕਰਕੇ, ਇਹ ਵਾਰ ਬੋਲੀ ਹੈ ਉਹਨਾਂ ਨੇ, ਮੀਰਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਹੈ ਗੁਰੂ ਅਰਜਨ ਦੇਵ ਜੀ। ਪਿਆਰ ਨਾਲ ਸਰਵਣ ਕਰੀਏ।
ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਵਦਾ।
ਹੁਣ ਇਹ ਜਿਹੜੀਆਂ ਤਿੰਨ ਪੌੜੀਆਂ ਨੇ ਨਾ ਪਹਿਲੀਆਂ, ਇਸ ਵਾਰ ਦੀਆਂ ਅੱਠ ਪੌੜੀਆਂ ਨੇ, ਇਜਵੇ ਸਲੋਕ ਹੋਏ ਨੇ। ਸਵੇਰੇ ਵੀ ਤੁਹਾਨੂੰ ਕਿਹਾ ਸੀ, ਇਹ ਬਾਬੇ ਨਾਨਕ ਦੀ ਦੇਣ ਹੈ। ਗੁਰੂ ਨਾਨਕ ਦੀਆਂ ਵਾਰਾਂ ਤੋਂ ਬਿਨਾ ਕਿਸੇ ਵਾਰ ਵਿਚ ਸਲੋਕ ਨਹੀਂ। ਵਰਲਡ ਲੈਵਲ ਦੀਆਂ ਵਾਰਾਂ ਪੜ੍ਹ ਲਿਓ, ਜੇ ਸਲੋਕਾਂ ਵਿਚ ਵਾਰ ਵਾਰ ਵਿਚ ਸਲੋਕ ਦਰਜ ਕੀਤੇ ਹੈ ਤਾਂ ਕੇਵਲ ਗੁਰੂ ਨਾਨਕ ਨੇ ਕੀਤੇ, ਜਿੰਨੀਆਂ ਬਾਕੀ ਵਾਰਾਂ ਪੌੜੀਆਂ ਹੀ ਹੋਣੀਆਂ, ਸਾਰੀਆਂ ਵਾਰਾਂ ਪੌੜੀਆਂ ਵਿਚ ਉਚਾਰੀਆਂ ਜਾਂਦੀਆਂ। ਤੇ ਗੁਰੂ ਗ੍ਰੰਥ ਸਾਹਿਬ ਵਿਚ ਵੀ ਦੋ ਵਾਰਾਂ ਹਨ, ਇੱਕ ਬਸੰਤ ਕੀ ਵਾਰ ਮਹਿਲ ਪੰਜਵਾਂ, ਉਥੇ ਮਹੱਲਾ ਪਾਠ ਨੀ, ਹੁਣ ਆਪਣੇ ਘੋਲ ਤੇ ਕੰਨਾ ਲਾ ਤਾ ਸੀ। ਬਸੰਤ ਕੀ ਵਾਰ ਮਹਿਲ ਪੰਜਵਾਂ, ਉਹਦੀਆਂ ਤਿੰਨ ਪੌੜੀਆਂ, ਉਹਦੇ ਵਿਚ ਸਲੋਕ ਕੋਈ ਨੀ। ਇੱਕ ਰਾਮਕਲੀ ਦੀ ਵਾਰ ਜਿਹੜੀ ਆਪਾਂ ਵਿਚਾਰਨੀ ਹੈ, ਇਹਦੇ ਵਿਚ ਅੱਠ ਪੌੜੀਆਂ ਹੀ ਪੌੜੀਆਂ, ਸਲੋਕ ਕੋਈ ਨੀ। ਪਹਿਲਾਂ ਵਾਰਾਂ ਵਿਚ ਪੌੜੀਆਂ ਹੀ ਹੁੰਦੀਆਂ ਸੀ, ਪਰ ਗੁਰੂ ਨਾਨਕ ਦੀ ਲਿਖਤ ਬੜੀ ਹੈ, ਆਸ਼ਾ ਮਹਲਾ ਪਹਿਲਾ ਵਾਰ ਵੀ ਸਲੋਕਾਂ ਨਾਲ ਦੱਸ ਰਹੇ ਨੇ ਨਵਾਂ ਕੰਮ। ਇਹ ਵਾਰ ਤਾਂ ਰਚਣ ਲੱਗੇ ਹੈ ਪਰ ਕਲੀਆਂ ਪੌੜੀਆਂ ਨੀ, ਇਹਦੇ ਵਿਚ ਸਲੋਕ ਵੀ ਹੈ। ਇਹ ਗੁਰੂ ਨਾਨਕ ਦੀ ਦੇਣ, ਇਹਦੇ ਵਿਚ ਅੱਠ ਪੌੜੀਆਂ ਨੇ, ਤਿੰਨ ਪਹਿਲੀਆਂ ਪੌੜੀਆਂ ਰਾਏ ਬਲਵੰਡ ਜੀ ਦੀਆਂ ਨੇ, ਪਿਛਲੀਆਂ ਪੰਜ ਪੌੜੀਆਂ ਸੱਤਾ ਜੀ ਦੀਆਂ ਨੇ। ਹੁਣ ਵਾਰ ਆਰੰਭ ਕਰਨ ਲੱਗੇ, ਆਪਣੀ ਨਿਮਰਤਾ ਦੱਸ ਰਹੇ ਨੇ ਰਾਏ ਬਲਵੰਡ ਜੀ, ਉਹਨਾਂ ਦੀ ਵਿਦਵਤਾ ਤੁਹਾਨੂੰ ਬਾਣੀ ਵਿਚੋਂ ਦਿਖੂਗੀ। ਗੁਰੂ ਕੇ ਕੀਰਤਨ ਕਿੰਨੀ ਖੋਜੀ ਪਰ ਨਿਮਰਤਾ। ਹੇ ਗੁਰੂ ਨਾਨਕ ਦੇਵ, ਇਹ ਪੌੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਥਾਏ, ਇਹ ਸਤਿਗੁਰੂ ਨਾਨਕ ਦੇਵ ਨੂੰ ਸੰਬੋਧਨ ਕਰਕੇ, ਐ ਸੰਸਾਰ ਦੇ ਲੋਕੋ, ਜੀ ਦਾ ਰੱਬ ਨੌ ਵੱਡਾ ਕਰ ਦੇਵੇ ਨਾ, ਨੌ ਕਰਤਾ ਕਾਦਰ ਕਰੇ, ਨੌ ਕਹੀਏ ਨਾਮ ਨਾ ਵਡਿਆਈ, ਜਿਹਨੂੰ ਰੱਬ ਵਡਿਆਈ ਦੇ ਦੇਵੇ, ਜਿਹਨੂੰ ਰੱਬ ਉੱਚਾ ਕਰ ਦੇਵੇ। ਰਾਏ ਬਲਵੰਡ ਜੀ ਕਹਿੰਦੇ, ਕਿਉਂ ਬੋਲ ਹੋਵੇ ਜੋ ਖੀਵਦ ਹੈ, ਜੋਖੀ ਜੋਖਣਾ ਸ਼ਬਦ ਹੈ, ਜੋ ਖੀਵਦ ਹੈ, ਮੇਰੇ ਕੋਲ ਐਸੇ ਕਿਹੜੇ ਬੋਲ ਹੋਣਗੇ, ਕਿਹੜੀ ਅਕਲ ਹੋਵੇਗੀ, ਕਿਹੜਾ ਵਿਆਕਰਨ ਹੋਊ, ਕਿਹੜਾ ਗ੍ਰਾਮਰ ਹੋਵੇਗਾ, ਕਿਹੜੀ ਭਾਸ਼ਾ ਹੋਊਗੀ, ਜਿਹਨੂੰ ਰੱਬ ਵੱਡਾ ਕਰ ਦੇਵੇ, ਜਿਹਨੂੰ ਰੱਬ ਵਡਿਆਈ ਦੇ ਦੇਵੇ, ਮੈਂ ਕਿਹੜੇ ਬੋਲਾਂ ਨਾਲ ਕਹਿ ਸਕੂੰਗਾ। ਕਿਉਂ ਬੋਲ ਹੋਵੇ, ਮੇਤੇ ਕੋਈ ਬੋਲ ਹੋਊਗਾ, ਰੱਬ ਦੀ ਵਡਿਆਈ ਬੋਲੋਗੇ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮੁਨਕਰ ਹੋ ਗਏ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾ, ਤੂੰ ਠਾਕਰ ਊਚ ਭਗਵਾਨ, ਤੁਮਰੀ ਮਹਿਮਾ ਵਰ ਨ ਸਕੋ। ਉਹੀ ਮੁਨਕਰ ਹੋ ਗਏ, ਬੰਦਾ ਕੀ ਕਹੂਗਾ। ਏਕ ਜੀ ਗੁਣ ਕਵਣ ਵਖਾਨਾ, ਸਹਿਸ ਫਨੀ ਸੇਖ ਅੰਤ ਨੰਦਨ। ਤੁਗਦਾਰਤ ਸਮਝਿਓ, ਗੁਰੂ ਨਾਨਕ ਦੀ ਵਡਿਆਈ ਪਰਮੇਸ਼ਰ ਨੇ ਵੱਡੀ ਕਰਤੀ, ਰੱਬ ਨੇ ਹੀ ਸੱਚਖੰਡ ਕਹਿ ਦਿੱਤਾ ਉਹਨੂੰ, ਨਾਨਕ ਜੋ ਮੇਰਾ ਸੋ ਤੇਰਾ, ਜੋ ਤੇਰਾ ਸੋ ਮੇਰਾ, ਇੱਥੇ ਤੱਕ ਕਹਿ ਦਿੱਤਾ ਮੇਰਾ ਹੀ। ਰਾਏ ਬਲਵੰਡ ਜੀ ਕਹਿੰਦੇ, ਜਿਸ ਨੂੰ ਅਕਾਲ ਪੁਰਖ ਨੇ ਇੰਨੀ ਵਡਿਆਈ ਦੇ ਦਿੱਤੀ, ਨੌ ਕਰਤਾ ਕਾਦਰ ਕਰੇ ਨਾਮ ਨਾ ਵਡਿਆਈ, ਜਿਹਦਾ ਨੌ ਰੱਬ ਵੱਡਾ ਕਰ ਦੇਵੇ। ਰਾਏ ਬਲਵੰਡ ਜੀ ਕਹਿੰਦੇ, ਕੋਈ ਸ਼ਬਦ ਨਹੀਂ ਲੱਭਣੇ ਉਹਦੀ ਵਡਿਆਈ ਤੋਲਣ ਖਾਤਰ, ਕਾਹਦੇ ਚ ਮਾਪੋਗੇ, ਕਿਹੜੇ ਸ਼ਬਦ ਤਖੜੀ ਚ ਪਾਓਗੇ, ਇਹ ਉਹਦੀ ਵਡਿਆਈ ਨੂੰ ਮਾਪ ਦੋ, ਨਹੀਂ ਮਾਪੀ ਜਾ। ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨੇ। ਇੱਕ ਫਸ ਗਿਆ ਬੇਚਾਰਾ ਸ਼ੇਸ਼ਨਾਗ, ਫਸ ਗਿਆ ਕਹਿੰਦਾ ਮੈਂ ਪੰਜਾਬੀ ਚ, ਜਿੱਦਣ ਸ੍ਰਿਸ਼ਟੀ ਸਾਜੀ ਨਾ ਵਾਹਿਗੁਰੂ ਨੇ, ਇਹ ਤਿੰਨ ਦੇਵਤੇ ਬਣਾ ਤੇ, ਐਡਮਿਨਿਸਟ੍ਰੇਟਿਵ ਪ੍ਰਬੰਧਕ ਆਫਿਸਰ, ਪ੍ਰਬੰਧ ਚਲਾਉਣਾ ਸੀ। ਬ੍ਰਹਮਾ ਨੂੰ ਕਹਿੰਦੇ ਤੂੰ ਪੈਦਾ ਕਰੀ ਜਾ, ਵਿਸ਼ਨੂੰ ਨੂੰ ਕਹਿੰਦੇ ਰੋਟੀ ਦੇਈ ਜਾ, ਸ਼ਿਵਜੀ ਨੂੰ ਕਹਿੰਦੇ ਤੂੰ ਬਈ ਜਗ੍ਹਾ ਖਾਲੀ ਕਰੀ ਜਾਈ, ਕਿਸੇ ਹੋਰ ਨੇ ਵੀ ਆਉਣਾ ਹੈ, ਅੱਜ ਕਿਹਾ ਕੋ ਸਤਨਾਮ। ਜੇ ਸਟੇਸ਼ਨ ਤੋਂ ਗੱਡੀਆਂ ਤੁਰਨੇ ਨਾ ਤਾਂ ਆਉਣਗੀਆਂ ਕਿੱਥੋਂ ਪਿੱਛੋਂ, ਇਹ ਸਰੀਰ ਰੂਪੀ ਗੱਡੀਆਂ ਤੁਰੀ ਜਾਣੀਆਂ ਤੇ ਤਾਂ ਹੀ ਨਵੀਆਂ ਆਉਣੀਆਂ। ਨਾਲੇ ਹੁਣ ਤਾਂ ਤੁਸੀਂ ਪੜ੍ਹੇ ਲਿਖੇ ਇੰਗਲੈਂਡ ਦੇ ਬੈਠੇ ਹੋ, ਪ੍ਰੋਬਲਮ ਹੈ ਜਨਸੰਖਿਆ ਦੀ ਹੋ ਗਈ ਅੱਜ ਖੇ ਰੱਖੋ ਸਤਨਾਮ ਹੁਣ ਤਾਂ ਜਨਸੰਖਿਆ ਦੀ ਗਿਣਤੀ ਹੋ ਵੱਧ ਹੋ ਗਈ ਇੱਕ ਅਰਬ ਤੇ ਤਾਂ ਇੰਡੀਆ ਹੀ ਪੁੱਜ ਗਿਆ ਆਪਣਾ ਸੁੱਖ ਨੂੰ ਇਹ ਸ਼ਿਵ ਜੀ ਭਗਵਾਨ ਨੂੰ ਹੁਕਮ ਹੈ ਤੂੰ ਬੱਸ ਸਟੈਂਡ ਖਾਲੀ ਕਰੀ ਜਾਈ ਤਾਂ ਹੀ ਨਵੀਆਂ ਆਉਣਗੀਆਂ ਤਿੰਨਾਂ ਨੂੰ ਡਿਊਟੀਆਂ ਦੇ ਤੀ ਸ਼ਿਵ ਜੀ ਦੀ ਸ਼ਿਵਪੁਰੀ ਬਣਾਤੀ ਬ੍ਰਹਮਪੁਰੀ ਬਣਾਤੀ ਵਿਸ਼ਨੂੰ ਕਹਿੰਦਾ ਮੈਂ ਨੀ ਜਾਣਾ ਭਗਵਾਨ ਕਹਿੰਦੇ ਕਿਉਂ ਕਹਿੰਦਾ ਰੱਬਾ ਅਕਾਲ ਪੁਰਖ ਨਾ ਤਾਂ ਸ਼ਿਵ ਜੀ ਦੀ ਪੁਰੀ ਚ ਕਿਸੇ ਨੇ ਜਾਣੇ ਨਾ ਬ੍ਰਹਮਪੁਰੀ ਚ ਜਾਣੇ ਉਹਨੇ ਪੈਦਾ ਕਰਨੇ ਉਹਨੇ ਮਾਰਨੇ ਔਖਾ ਕੰਮ ਮੈਨੂੰ ਦਿੱਤਾ ਤੇ ਮੈਨੂੰ ਦਿੱਤੇ ਹੈ ਭੰਡਾਰੇ ਡਾਕਾ ਮੇਰੀ ਪੁਰੀ ਚ ਪੈਣਾ ਹੈ ਅੱਜ ਖੇ ਕੋ ਸਤਨਾਮ ਜਿੱਥੇ ਖਜ਼ਾਨਾ ਪਿਆ ਹੋਵੇ ਲੁੱਟਮਾਰ ਉੱਥੇ ਹੁੰਦੀ ਹੈ ਮੇਰੀ ਪੁਰੀ ਉੱਥੇ ਬਣਾ ਜਿੱਥੇ ਕੋਈ ਜਾ ਨਾ ਸਕੇ ਜਿੱਥੇ ਪਈ ਹੁੰਦੀ ਹੈ ਉੱਥੇ ਖੜਕਾ ਤੜਕਾ ਹੁੰਦਾ ਹੈ ਉਹ ਪੰਜਾਬੀ ਬੈਠੇ ਹੋ ਜਿਹਦੇ ਦਾਣੇ ਨੀ ਹੁੰਦੇ ਉੱਥੇ ਤਾਂ ਚੂਹੇ ਵੀ ਨੀ ਜਾਂਦੇ ਯਾਦ ਹੋਣਾ ਪੰਜਾਬੀ ਤੁਹਾਨੂੰ ਚੂਹੇ ਵੀ ਉਹਨਾਂ ਘਰਾਂ ਚ ਹੁੰਦੇ ਜਿੱਥੇ ਦਾਣੇ ਵਿਸ਼ਨੂੰ ਕਹਿੰਦਾ ਇਹ ਲੁੱਟਮਾਰ ਕਰਨ ਵਾਲੇ ਬਹੁਤ ਹੈ ਮੇਰੀ ਪੁਰੀ ਉੱਥੇ ਬਣਾ ਜਿੱਥੇ ਕੋਈ ਜਾ ਨਾ ਸਕੇ ਕਹਿੰਦੇ ਕਿੱਥੇ ਬਣਾਵਾਂ ਪਤਾਲ ਦੇ ਵਿੱਚ ਸਮੁੰਦਰ ਦੇ ਹੇਠ ਨਾਰਾਇਣ ਨਾਰ ਕਹੀਏ ਪਾਣੀ ਐਣ ਕਹੀਏ ਘਰ ਨਾਰ ਕਹੀਏ ਮਾਇਆ ਐਣ ਕਹੀਏ ਘਰ ਪਤਾਲ ਦੇ ਵਿੱਚ ਹੈ ਵਿਸ਼ਨੂੰ ਪੁਰੀ ਕਹਿੰਦਾ ਜੀ ਮੈਂ ਬੈਠੂੰਗਾ ਕਾਹਦੇ ਉੱਤੇ ਉੱਥੇ ਕੋਲ ਬੈਠਾ ਸੀ ਸ਼ੇਸ਼ਨਾਗ ਉਹ ਕਹਿੰਦਾ ਇਹ ਸੇਵਾ ਕਹਿੰਦਾ ਮੈਨੂੰ ਦੇ ਦੋ ਜਿਵੇਂ ਤੁਸੀਂ ਕਈ ਵਾਰ ਪੁੱਛ ਲੈਂਦੇ ਹੋ ਬਾਬਾ ਜੀ ਕੋਈ ਸੇਵਾ ਬਖਸ਼ੋ ਜੇ ਗਾਹਾਂ ਤੇ ਬਾਬਾ ਪਾਣੀ ਦਾ ਗਲਾਸ ਮੰਗ ਲਵੇ ਨਾ ਉੱਥੇ ਖੜਾ ਸਿੱਖ ਦੂਏ ਨੂੰ ਹਾਕ ਮਾਰੂਗਾ ਉਹ ਲਿਆ ਹੀ ਪਾਣੀ ਪਿਲਾਉਣਾ ਬਾਬੇ ਨੂੰ ਟ੍ਰਾਂਸਫਰ ਕਰ ਦਿੰਦਾ ਜਦੇ ਹੱਟ ਗਾਹਾਂ ਦਾ ਦੂਆ ਪਤਾ ਨੀ ਧੀਏ ਨੂੰ ਹੀ ਟ੍ਰਾਂਸਫਰ ਕਰ ਦੇਵੇ ਇੰਨੇ ਨੂੰ ਪੀਣ ਵਾਲਾ ਗਿਆ ਆ ਜਿਹਨੇ ਨੂੰ ਗਲਾਸ ਆਉਣਾ ਉਹਨੇ ਉੱਥੇ ਰਹਿਣਾ ਹੀ ਨਹੀਂ ਇਹ ਸਾਡੀ ਸੇਵਾ ਹੈ ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਕਹਿਣੀ ਉਸ ਸ਼ੇਸ਼ਨਾ ਕਹਿੰਦਾ ਇਹ ਵਿਸ਼ਨੂੰ ਦੇ ਬੈਠਣ ਦੀ ਸੇਵਾ ਮੈਂ ਕਰੂੰਗਾ ਹੁਣ ਸ਼ੇਸ਼ਨਾਗ ਦੀ ਸੇਜਾ ਦੇ ਉੱਤੇ ਵਿਸ਼ਨੂੰ ਬੈਠੇ ਹੈ ਪਤਾਲ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਮੰਨ ਰਹੇ ਹੈ ਮੈਂ ਨਹੀਂ ਕਹਿ ਰਿਹਾ ਬੈਠੇ ਕਹਿੰਦੇ ਤੂੰ ਕਰ ਲੈ ਇੰਗਲੈਂਡ ਚ ਵੀ ਕੱਪੜਾ ਬਣਦਾ ਹੋਣਾ ਚੀਨ ਦੀ ਰੇਸ਼ਮ ਅਸਾਮ ਦੀ ਰੇਸ਼ਮ ਬਹੁਤ ਮੁਲਾਇਮ ਹੈ ਪਰ ਕੁਦਰ ਦੇਖੋ ਰੱਬ ਦੀ ਸੱਪ ਦੇ ਸਰੀਰ ਵਰਗਾ ਮੁਲਾਇਮ ਕੱਪੜਾ ਦੁਨੀਆਂ ਚ ਨਹੀਂ ਬਣੂਗਾ ਉਹਦੀ ਕੁਦਰਤ ਜਿੰਨਾ ਮੁਲਾਇਮ ਉਹਦਾ ਸਰੀਰ ਹੈ ਨਹੀਂ ਬਣੂ ਮੇਰੀ ਸੇਜਾ ਤੇ ਬੈਠੇ ਉਹ ਵੀ ਪਥਾਲਾ ਚ ਰਹਿੰਦੇ ਹੁਣ ਸੇਵਾ ਮੰਗ ਤਾਂ ਲਈ ਵਿਸ਼ਨੂੰ ਕਹਿੰਦਾ ਆ ਚੱਲੀਏ ਹੁਣ ਮਾਰ ਚੌਕੜੀ ਮੈਂ ਬੈਠਾ ਉੱਥੇ ਜਦ ਤੁਰਨ ਲੱਗਿਆ ਨਾ ਸ਼ੇਸ਼ਨਾਗ ਫਿਰ ਯਾਦ ਆ ਗਿਆ ਉੱਥੇ ਰਿਟਾਇਰਮੈਂਟ ਤਾਂ ਹੈ ਹੀ ਨਹੀਂ ਨਾ ਉੱਥੇ ਸੰਡੇ ਆਉਣੀ ਹੈ ਨਾ ਉੱਥੇ ਕ੍ਰਿਸਮਿਸ ਦੀ ਛੁੱਟੀ ਆਉਣੀ ਹੈ ਮੈਂ ਤਾਂ ਜੇ ਜਦ ਬੈਠ ਗਿਆ ਤੇ ਬੈਠ ਗਿਆ ਬਸ ਫਿਰ ਪਤਾ ਲੱਗਿਆ ਵੀ ਉੱਥੋਂ ਛੁੱਟੀ ਨਹੀਂ ਹੋਣੀ ਭਗਵਾਨ ਨੂੰ ਕਹਿੰਦਾ ਭਗਵਾਨ ਮੈਂ ਬੈਠ ਤਾਂ ਜਾਂਦਾ ਛੁੱਟੀ ਕਰ ਦਵੇਂਗਾ ਰਿਟਾਇਰਮੈਂਟ ਕਦ ਕਰੇਗਾ ਮੇਰੀ ਭਗਵਾਨ ਕਹਿੰਦੇ ਤੂੰ ਹੀ ਦੱਸ ਕੀ ਗੁਣ ਗਾਓਗੇ ਕਿਹੜੇ ਬੋਲ ਕੱਢੋਗੇ ਉਹਦੇ ਖਾਤਰ ਕਿਉਂ ਬੋਲ ਹੋਵੇ ਜੋਖੀ ਤਖੜੀ ਚ ਕਿਹੜਾ ਵੱਟਾ ਪਾਓਗੇ ਉਹਨੂੰ ਤੋਲਣ ਖਾਤਰ ਕਿਹੜੀ ਸ਼ਿਵਤੀ ਦੇ ਬੋਲ ਲਿਆਓਗੇ ਰਾਏ ਬਲਵੰਡ ਜੀ ਕਹਿੰਦੇ ਨਹੀਂ ਕੋਈ ਬੋਲ ਨਹੀਂ ਕੋਈ ਵੱਟਾ ਆਪਣੇ ਵੱਟੇ ਪਤਾ ਕਿਹੋ ਜਿਹੇ ਨੇ ਗੁਰੂ ਨਾਨਕ ਤੋਂ ਪੁੱਛ ਲਓ ਧਰਤੀ ਪਾਣੀ ਪਰਬਤ ਪਹਾੜ ਵਾਹਿਗੁਰੂ ਤਾਂ ਪਰਬਤਾਂ ਤੋਂ ਵੀ ਪਾਰ ਹੈ ਧਰਤੀ ਤੋਂ ਵੀ ਪਾਰ ਹੈ ਸਮੁੰਦਰਾਂ ਤੋਂ ਵੀ ਵੱਡੇ ਕਿਉਂ ਕੰਡੇ ਤੋਲੇ ਸੁਨਿਆਰ ਅਜੀ ਲੀਰੀ ਦੀਆਂ ਦੁਕਾਨਾਂ ਹੈਗੀਆਂ ਇੱਥੇ ਕਿਸੇ ਸੁਨਿਆਰ ਨੂੰ ਕਹੀਏ ਤੂੰ ਇੰਗਲੈਂਡ ਵਾਲਾ ਸਮੁੰਦਰ ਤੋਲ ਆਪਣੀ ਕੰਡੀ ਦੀ ਤੋਲ ਤੂੰ ਧਰਤੀ ਨੂੰ ਤੋਲ ਸੁਨਿਆਰ ਦੀ ਕੰਡੀ ਨਹੀਂ ਤੋਲ ਸਕਦੀ ਕੀ ਤੋਲੂਗੀ ਤੋਲਾ ਮਾਸਾ ਰਤਕ ਪਾਏ ਨਾਨਕ ਪੁੱਛਿਆ ਦੇ ਪੁੱਜਾ। ਸੁਨਿਆਰ ਦੀ ਕੰਡੀ ਤਾਂ ਤੋਲੇ, ਰਤੀਆਂ ਮਾਸਾ ਤੋਲ ਸਕਦੀ ਹੈ, ਧਰਤੀ ਨੂੰ ਕਿੱਥੇ ਤੋਲੂ। ਵਾਹਿਗੁਰੂ ਧਰਤੀ ਪਾਣੀ ਪਰਬਤ ਭਾਰ ਹੈ, ਸਾਡੇ ਬੁੱਧੀ ਦੀ ਅਕਲ ਦੀ ਕੰਡੀ ਤਾਂ ਸੁਨਿਆਰ ਦੀ ਕੰਡੀ ਹੈ। ਇਹਦੇ ਵਿੱਚ ਰੱਬ ਨੂੰ ਕਿਉਂ ਬੋਲ ਹੋਵੇ ਜੋਖੀ, ਕਾਹਦੇ ਨਾਲ ਜੋਖੋਂਗੇ ਰੱਬ ਨੂੰ, ਕਿਹਦੇ ਗੱਲਾਂ ਨਾਲ, ਕਿਹੜੇ ਲਫ਼ਜ਼ਾਂ ਨਾਲ। ਉਹ ਕਹਿੰਦਾ ਜੀ ਮੈਂ ਤੇਰਾ ਨਾਮ ਜਪੂੰਗਾ, ਤੇਰੇ ਗੁਣ ਗਾਉਂਗਾ। ਸ਼ੇਸ਼ਨਾਗ ਕਹਿੰਦਾ ਤੇ ਜਿੱਦਣ ਤੇਰੇ ਗੁਣ ਪੂਰੇ ਹੋ ਗਏ ਨਾ, ਉਦਣੇ ਮੈਨੂੰ ਰਿਟਾਇਰ ਕਰ ਦੇ, ਤੇ ਗਾਉਂਗਾ ਵੀ ਪਤਾ ਕਿਵੇਂ, ਜਿਹੜਾ ਅੱਜ ਨਾਂ ਲੈ ਲਿਆ ਕੱਲ ਨੂੰ ਨਹੀਂ ਲੈਣਾ। ਨਵ ਧਨ ਨਾਮ ਨਿਤ ਨਵਾਂ ਨਾਮ, ਅੱਜ ਰਾਮ ਕਿਹਾ ਕੱਲ ਨੂੰ ਹਰ, ਕੱਲ ਨੂੰ ਹਰ ਕਿਹਾ ਪਰਸੋਂ ਨੂੰ ਨਰੇਣ, ਚੌਥੇ ਨੂੰ ਅੱਲਾ, ਛੇਵੇਂ ਸੱਤਵੇਂ ਨੂੰ ਵਿਸ਼ਨੂੰ, ਨਿਤ ਨਵਾਂ ਨਾਂ। ਮਾਰੂ ਰਾਗ ਪੜੋ ਹੁਣ। ਰਾਏ ਬਲਵੰਡ ਜੀ ਕਹਿੰਦੇ ਕਿਹੜੇ ਬੋਲ ਲਿਆ ਮਾਂ ਤੈਨੂੰ ਤੋਲਣ ਖਾਤਰ, ਕਿਹੜਾ ਵੱਟਾ ਪਾਵਾਂ ਤੇਰੀ ਉਪਮਾ ਕਰਨ ਖਾਤਰ, ਤੇਰਾ ਨਾਂ ਰੱਬ ਨੇ ਵੱਡਾ ਕਰ ਦਿੱਤਾ, ਤੈਨੂੰ ਵਡਿਆਈ ਰੱਬ ਨੇ ਦਿੱਤੀ ਏ, ਮੈਂ ਕਿਹੜੇ ਬੋਲਾਂ ਨਾਲ ਤੇਰੀ ਵਡਿਆਈ ਕਰਾਂ। ਕਿਉਂ ਬੋਲ ਹੋਵੇ ਜੋ ਖੀਬ ਦੇ, ਕਾਹਦੇ ਨਾਲ ਜੋਖਾ। ਅੱਜ ਤੱਕ ਬੈਠਾ ਫਸਿਆ ਸ਼ੇਸ਼ਨਾਗ, ਜਿੱਦਣ ਦੀ ਸ੍ਰਿਸ਼ਟੀ ਸਾਜੀ, ਆਪਾਂ ਇੱਕ ਜੀਵ ਨਾਲ ਕਵਾਂਗੇ, ਉਹਦਾ ਹਜ਼ਾਰ ਮੂੰਹ ਹੈ, ਹਜ਼ਾਰ ਜੀਵ ਨਾਲ ਕਹਿੰਦਾ। ਏਕ ਜੀ ਗੁਣ ਕਵਣ ਵਖਾਨੇ, ਸਹਿਸ ਫਨੀ ਸੇਖ ਅੰਤ ਨਾ ਜਾਣੇ। ਅੱਜ ਤੱਕ ਕਰ ਕੀ ਰਿਹਾ, ਨਵ ਧਨ ਨਾਮ ਜਪੈ ਦਿਨ ਰਾਤੀ, ਹਰ ਰੋਜ ਰੱਬ ਦਾ ਨਵਾਂ ਨਾਂ ਲੈਂਦਾ, ਜਿਹੜਾ ਅੱਜ ਲੈ ਲਿਆ ਕੱਲ ਨਹੀਂ ਲੈਣਾ। ਸਿਆਣੇ ਬੈਠੇ ਹੋ ਕਿੱਥੇ ਪੁੱਜਿਆ, ਪੁੱਜਿਆ ਕਿੱਥੇ, ਕਦੀ ਕਿ ਸ੍ਰਿਸ਼ਟੀ ਸਾਜੀ, ਕਿੰਨੇ ਕੁ ਨਾਂ ਲੈ ਲਏ ਹੋਣੇ, ਪਰ ਪੁੱਜਿਆ ਕਿੱਥੇ। ਇੱਕ ਗੁਣ ਨਾਹੀ ਪ੍ਰਭ ਕਹਿ ਸੰਗ, ਇੱਕ ਗੁਣ ਕੀ ਅਰਥ ਕਰੋਗੇ। ਵਾਹਿਗੁਰੂ ਦੇ ਤਿੰਨ ਗੁਣ, ਰਜੋ ਸਤੋ ਤਮੋ, ਤਿੰਨ ਗੁਣ ਹੈ ਰੱਬ ਦੇ, ਤਹੀ ਗੁਣੀ ਤਿਰ ਭਵਨ ਵਿਆਪਿਆ। ਗੁਰੂ ਅਰਜਨ ਕਹਿੰਦੇ ਜਿੱਦਣ ਦੀ ਸ੍ਰਿਸ਼ਟੀ ਸਾਜੀ ਹੈ, ਉਦਣ ਦਾ ਇੱਕ ਨਵਾਂ ਨਾਂ ਲੈਂਦਾ, ਪਰ ਤਿੰਨਾਂ ਗੁਣਾਂ ਵਿੱਚੋਂ ਹਜੇ ਇੱਕ ਗੁਣ ਦੇ ਨਾਂ ਵੀ ਪੂਰੇ ਨਹੀਂ ਹੋਏ। ਅੱਜ ਕਿਹਾ ਕੋ ਸਾਧਨਾ, ਦੋ ਪੈਂਡਿੰਗ ਪਏ, ਇੱਕ ਗੁਣ ਨਾਹੀ, ਹਜੇ ਰਜੋ ਗੁਣ ਵੀ ਨਹੀਂ ਪੂਰੇ ਹੋਏ। ਰਾਏ ਬਲਵੰਡ ਜੀ ਨਿਮਰਤਾ ਵਿੱਚ ਆ ਗਏ। ਹੇ ਗੁਰੂ ਅਰਜਨ, ਤੁਸੀਂ ਕਹਿੰਦੇ ਹੋ ਵੱਡਿਆਂ ਦੀ ਸਿਫਤ ਕਰੋ, ਜਿਹੜੇ ਮੂੰਹ ਨਾਲ ਨਿੰਦਿਆ ਕੀਤੀ ਹੈ ਸਿਫਤ ਕਰੋ, ਮੇਰੇ ਵਿੱਚ ਕੀ ਸ਼ਕਤੀ ਹੈ। ਗੁਰੂ ਨਾਨਕ ਦੀ ਵਡਿਆਈ ਰੱਬ ਨੇ ਵੱਡੀ ਕਰ ਦਿੱਤੀ, ਆਪਣਾ ਬਰਾਬਰ ਬਣਾ ਲਿਆ, ਮੇਰੇ ਕੋਲ ਕੋਈ ਬੋਲ ਨਹੀਂ ਹੈ। ਕਿਉਂ ਬੋਲ ਹੋਵੇ, ਕਿਵੇਂ ਬੋਲਾਂ ਉਹਨਾਂ ਦੀ ਵਡਿਆਈ, ਕਿਹੜੇ ਸ਼ਬਦਾਂ ਵਿੱਚ ਬੋਲਾਂ ਉਹਨਾਂ ਦੀ ਵਡਿਆਈ ਨੂੰ, ਕਾਹਦੇ ਨਾਲ ਜੋਖਾਂ। ਇੱਕ ਹੋਰ ਅਰਥ ਸੁਣ ਲਓ, ਰਿਕਾਰਡਿੰਗ ਕਰ ਰਹੇ ਨੇ ਮੰਡੂਨੀਆ ਦੀ, ਪਤਾ ਨਹੀਂ ਕਿੱਥੇ ਕਿੱਥੇ ਮੇਰੀ ਚੋਰੀ ਕਰਕੇ ਵੰਡਣ ਗਏ, ਅੱਜ ਕਿਹਾ ਕੁਛ ਪਤਾ ਨੀ ਕਿੱਥੇ ਕਿੱਥੇ ਬਚਾ ਦੇਣੀ ਇਹਨਾਂ ਨੇ। ਨੌ ਕਰਤਾ ਕਾਦਰ ਕਰੇ, ਅਗਲਾ ਅਰਥ ਇੱਥੇ ਨੌ ਕਹੀਏ, ਨਿਓ ਇਨਸਾਫ, ਵਾਹਿਗੁਰੂ ਇਨਸਾਫ ਕਰਦਾ, ਉੱਥੇ ਸੱਚੇ ਹੀ ਸੱਚ ਨਿਭਣ, ਸੱਚੇ ਪਾਠ ਹੈ, ਸੱਚੋ ਸੱਚ ਨਹੀਂ, ਉੱਥੇ ਸੱਚੇ ਹੀ ਸੱਚ। ਕੀ ਅਰਥ ਹੋਏ, ਅਗਲੀ ਦਰਗਾਹ ਵਿੱਚ ਜੱਜ ਸੱਚੇ ਨੇ, ਉੱਥੇ ਸੱਚੇ ਮੈਜਿਸਟ੍ਰੇਟ ਸੱਚੇ ਨੇ, ਜਿੱਥੇ ਜੱਜ ਸੱਚਾ ਹੋਊਗਾ ਇਨਸਾਫ ਵੀ ਸੱਚਾ ਹੋਵੇਗਾ, ਉੱਥੇ ਸੱਚੇ ਹੀ ਸੱਚ ਨਿਭਣ। ਜੱਜ ਸੱਚੇ ਨੇ, ਫੈਸਲਾ ਸੱਚਾ। ਨੌ ਕਰਤਾ ਅਕਾਲ ਪੁਰਖ ਨਿਉ ਕਰਦੇ, ਤੇਰੇ ਘਰ ਸਦਾ ਸਦਾ ਹੈ ਨਿਉ। ਗੁਰੂ ਨਾਨਕ ਕਹਿੰਦੇ ਹਰ ਕੀ ਵਡਿਆਈ ਵੱਡੀ ਹੈ, ਜਾਂ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਿਹਾ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਿਉ ਹੈ ਧਰਮ ਕਾ। ਉਹ ਧਰਮ ਦਾ ਨਿਉ ਇਨਸਾਫ, ਇਹ ਰਾਏ ਬਲਵੰਡ ਜੀ ਕਹਿੰਦੇ ਜਦ ਉੱਥੇ ਇਨਸਾਫ ਹੋਣਾ ਨਾ ਆਪਣੇ ਕਰਮਾਂ ਦਾ, ਕਿਉਂ ਬੋਲ ਹੋਵੇ, ਕੋਈ ਕਹੂਗਾ ਨੀ ਇਹ ਇਨਸਾਫ ਗਲਤ ਹੈ ਤੇ ਅਪੀਲ ਕਰਨੀ ਪਊਗੀ, ਹੋਰ ਵਕੀਲ ਕਰ ਲੈਂਦੇ। ਜੋ ਇਨਸਾਫ ਰੱਬ ਨੇ ਕਰਤਾ ਇੱਥੋਂ ਨੀ ਬੋਲ ਹੋਣਾ, ਜੋ ਹੋ ਗਿਆ ਸੋ ਹੋ ਗਿਆ। ਉੱਥੇ ਰਿਸ਼ਤੇਦਾਰ ਛਡਾਉਣਗੇ, ਮਾਇਆ ਛਡਾਊਗੀ, ਕਹਿ ਜੀ ਮੇਰੇ ਤਾਂ 10 ਮਿਲੀਅਨ ਪਏ ਯੂਕੇ ਚ, ਇਹ ਬੋਲ ਚੱਲਣਗੇ ਉੱਥੇ? ਮੈਂ ਤਾਂ ਪ੍ਰਾਈਮ ਮਿਨਿਸਟਰ ਸੀ ਇੰਗਲੈਂਡ ਦਾ, ਇਹ ਬੋਲ ਉੱਥੇ ਚੱਲਣਗੇ? ਕਿਉਂ ਬੋਲ ਹੋਵੇ? ਜਦ ਰੱਬ ਨੇ ਇਨਸਾਫ ਕਰਨਾ ਬੋਲ ਨਹੀਂ ਹੋਣਾ, ਕਿਉਂਕਿ ਸੱਚ ਦੇ ਮੂਹਰੇ ਬੋਲਿਆ ਨਹੀਂ ਜਾਂਦਾ। ਅਜ ਕੇ ਆਖੋ ਸੱਚ, ਇਹ ਵੀ ਅਰਥ ਮਹਾਂਪੁਰਸ਼ ਕਰ। ਰਾਏ ਬਲਵੰਡ ਜੀ ਕਹਿੰਦੇ ਗੁਰੂ ਅਰਜਨ ਜੀ ਤੁਸੀਂ ਮੈਨੂੰ ਹੁਕਮ ਕਰਤਾ ਵਡਿਆਂ ਦੀ ਉਸਤਤ ਕਰ, ਪਰ ਗੁਰੂ ਨਾਨਕ ਦੀ ਨਾਮ ਨਾ ਵਡਿਆਈ ਰੱਬ ਨੇ ਉੱਚੀ ਕਰ ਦਿੱਤੀ। ਮੇਰੇ ਕੋਲ ਕੋਈ ਬੋਲ ਨਹੀਂ ਹੈ, ਮੈਂ ਉਹਨਾਂ ਦੀ ਸਿਫਤ ਕਰਾਂ।
ਇਹ ਗੁਨਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀ ਵਧੈ।
ਇੱਥੇ ਫੇਰ ਦੇ ਪਾਠ ਹੈ, ਦੇ ਗੁਣ ਜਦ ਅਰਥ ਕਰਨੇ ਹੈ ਦੈਵੀ ਗੁਣ, ਜੇ ਕੁਛ ਸਮਝਿਓ ਬਾਣੀ ਨੂੰ, ਦੇ ਗੁਣਾ ਨੀ ਦੈਵੀ ਗੁਣ ਕਿਹੜੇ ਨੇ? ਸਤ ਸੰਤੋਖ ਧਰਮ ਧੀਰਜ ਵੈਰਾਗ ਖੜ ਸੰਤ। ਦੈਵੀ ਗੁਣ ਕਿਹੜੇ ਨੇ? ਕਰਣਾ ਮੈਤਰੀ ਮੁਦਤਾ ਅਪੇਕਸ਼ਾ, ਕੋਈ ਸੰਸਕ੍ਰਿਤ ਪੜਿਆ ਸੁਣਦਾ ਹੁੰਦਾ ਬਾਹਰ, ਕਰਣਾ ਮੁਦਤਾ ਮੈਤਰੀ ਅਪੇਕਸ਼ਾ, ਚਾਰ ਦੈਵੀ ਗੁਣ। ਰਾਏ ਬਲਵੰਡ ਜੀ ਕਹਿੰਦੇ ਗੁਰੂ ਅਰਜਨ ਦੇਵ ਤੁਸੀਂ ਮੈਨੂੰ ਕਹਿੰਦੇ ਹੋ ਗੁਰੂ ਨਾਨਕ ਦੀ ਸਿਫਤ ਕਰ, ਮੇਰੇ ਕੋਲ ਬੋਲ ਨਹੀਂ। ਪਾਰੰਗਤ ਦਾਨ ਪੜੀ ਵਧੈ, ਇਹਨੂੰ ਸਮਝਿਓ, ਪਾਰੰਗਤ ਇਹ ਸੰਸਾਰ ਤੋਂ ਪਾਰ ਲੰਘਣਾ, ਪਾਰਗਤ ਗਤ ਹੁੰਦਾ ਚਾਲ ਚੱਲਣਾ ਲੰਘ ਜਾਣਾ, ਪੜੀ ਵਧੈ ਪ੍ਰੋਸੀਜਰ ਸਾਧਨ ਜ਼ਰੀਆ, ਕਿਸੇ ਜ਼ਰੀਏ ਨਾਲੇ ਲੰਘਦੇ ਨੇ, ਭਾਸ਼ਾ ਸਮਝਿਓ। ਹੇ ਗੁਰੂ ਅਰਜਨ ਦੇਵ, ਸ੍ਰੀ ਗੁਰੂ ਨਾਨਕ ਦੇਵ ਕਹੇ ਜੇ ਹਨ ਜਿਨ੍ਹਾਂ ਸ਼ੁਭ ਗੁਣਾਂ ਦੇ ਨਾਲ ਦੁਨੀਆਂ ਭਵ ਸਾਗਰ ਨੂੰ ਲੰਘਦੀ। ਦੇ ਗੁਣਾ ਭੈਣ ਭਰਾਵ ਹੈ, ਪਾਰੰਗਤ ਦਾਨ ਜਿਸ ਬਖਸ਼ਿਸ਼ ਦੇ ਨਾਲ ਸਾਧਨ ਦੇ ਨਾਲ ਦੁਨੀਆਂ ਸਮੁੰਦਰ ਚੋਂ ਪਾਰ ਹੁੰਦੀ ਹੈ ਨਾ, ਚੰਗੇ ਗੁਣੇ ਲੰਘਾਉਂਦੇ, ਉਹ ਗੁਰੂ ਨਾਨਕ ਦੇ ਭੈਣ ਭਰਾ ਨੇ। ਅੱਜ ਕਿਹਾ ਦੇਖੋ ਕਿੰਨੀ ਵਡਿਆਈ, ਜਿਹੜੇ ਚੰਗੇ ਗੁਣ ਸੰਸਾਰ ਤੋਂ ਪਾਰ ਕਰਨ ਵਾਸਤੇ ਦਾਨ ਬਖਸ਼ਿਸ਼ ਮੰਗਦੇ ਆ, ਸ਼ੁਭ ਗੁਣ ਦੇ ਚੰਗੇ ਕਰਮ ਦੇ ਲੰਘਦੀ ਏ, ਉਹ ਤਾਂ ਗੁਰੂ ਨਾਨਕ ਦੇ ਭੈਣ ਭਾਈ ਹੈ, ਕੋਲ ਹੀ ਰਹੇ ਨੇ। ਤੁਸੀਂ ਇੱਥੋਂ ਕੀ ਲੈਣਾ ਹੈ? ਕਰੋ ਜੋ ਮਰਜ਼ੀ, ਕਮਾਈ ਕਰੋ, ਇੰਜੀਨੀਅਰ ਬਣੋ, ਡਾਕਟਰ ਬਣੋ, ਲਹਿਰ ਬਣੋ, ਸੰਤ ਵੀ ਬਣੇ, ਫਿਰ ਉਹ ਕੋਈ ਗੱਲ ਨਹੀਂ, ਗਿਆਨੀ ਬਣੇ, ਇਹਨਾਂ ਕਿਸੇ ਚੀਜ਼ ਨੇ ਗਾਹਾਂ ਨਹੀਂ ਜਾਣਾ, ਕੀਤੇ ਹੋਏ ਗੁਣ ਔਗਣਾਂ ਨੇ ਗਾਹਾਂ ਜਾਣਾ ਹੈ। ਅੱਜ ਕੇ ਆਖੋ ਸਭ ਭੈਣ ਭਰਾ ਹੁੰਦੇ ਨੇ, ਔਖੇ ਸਮੇਂ ਕੋਲ ਖੜੇ, ਮਤਲਬ ਜਦ ਔਖਾ ਸਮਾਂ ਪੈਣਾ ਇਹੀ ਭੈਣ ਭਰਾ ਨੇ ਉੱਥੇ। ਇੱਥੇ ਵਾਲੇ ਨੇ ਨਾਲ ਨਹੀਂ ਜਾਣਾ, ਇੱਥੇ ਵਾਲੇ ਤਾਂ ਬਸ ਫਿਊਨਲ ਤੱਕੇ ਜਾਣੇ ਹੈ। ਅੱਜ ਕਿਹਾ ਕੋਈ ਸੱਚ, ਕੋਈ ਜਾਊਗਾ? ਬਸ ਸੰਸਕਾਰ ਤੱਕ, ਗੁੱਸੇ ਨਾ ਕਰਿਓ, ਮੈਂ ਵੀ ਤਾਂ ਇਹ ਜਿਹੀ ਹੈ, ਸਸਕਾਰ ਤੱਕ ਵੀ ਵਧੇ ਵਧੇ ਜਾਂਦੇ ਕੀ ਕਹਿਣਗੇ ਇਹਦੇ ਨਾਲ ਨਹੀਂ ਗਏ। ਬਾਣੀ ਚ ਸੁਣਿਆ ਕੀ ਲਿਖਿਆ ਇਹਨਾਂ ਰਿਸ਼ਤੇਦਾਰਾਂ ਨੂੰ, ਭੈਣ ਭਰਾ ਖਜਾਲੀ ਪੁੱਤ ਧੀ ਵਿਛੜ ਗਿਆ ਬਾਪੂ ਚਾਚਾ ਭਾਈ, ਮੁਹਾਂ ਮਾਰ ਕੇ ਰੋਣਗੇ ਵਿਛੋੜਾ ਦੋਨੇ ਨੂੰ। ਉਹ ਬਾਬੇ ਨਾਨਕ ਨੇ ਨੀ ਕਿਸੇ ਦੀ ਲਿਹਾਜ ਕਰੀ, ਡਾਂਕਾ ਮਾਰ ਕੇ ਕਹਿ ਦਿੱਤਾ, ਰੋਵਣ ਵਾਲੇ ਚੇਤੜੇ ਇਹ ਜਿਹੜੇ ਤੇਰੇ ਆਲੇ ਦੁਆਲੇ ਬੈਠੇ ਰੋ ਰਹੇ ਨੇ, ਤੈਨੂੰ ਪਿੱਟਦੇ ਆ ਬੁੱਬਾ ਮਾਰਦੇ, ਸਭ ਬੰਨੇ ਪੰਡ ਪਰਾਲ, ਇਹਨਾਂ ਨੇ ਤੈਨੂੰ ਐ ਫੂਕਣੇ ਜਿਵੇਂ ਪਰਾਲੀ ਦੀ ਪੰਡ ਬੰਨ ਕੇ ਫੂਕੀ ਦੀ ਹੈ। ਅੱਜ ਕੇ ਆਖੋ ਸਭ ਬੰਨੇ ਪੰਡ ਪਰਾਲ। ਬੜੀਆਂ ਖਰੀਆਂ ਚੀਜ਼ਾਂ ਬਾਣੀ ਵਿੱਚ, ਪਰ ਬਹੁਤੀਆਂ ਖਰੀਆਂ ਜੇ ਤੁਹਾਨੂੰ ਸੁਣਾ ਦੋ ਨਾ ਕਿ ਤੁਹਾਡੇ ਪਾਉਂਡ ਨਿਕਲਣ ਤੇ ਬੰਦ ਹੋ ਜਾਂਦੇ। ਇਸ ਕਰਕੇ ਔਖਾ ਹੀ ਹੈ ਸੁਣਾਉਣਾ, ਗੱਲ ਤਾਂ ਤੁਹਾਡੇ ਪਾਉਂਡਾਂ ਦੀ ਹੈ, ਖਰੇ ਕੋਠੇ ਤੇ ਇੱਥੇ ਮੈਂ ਲੈਣਾ ਕੀ ਹੈ, ਡੰਗ ਟਪਾਓ ਤੇ ਤੁਰਦੇ ਹੋ, ਦੋ ਵੀ ਕਿਤੇ ਇੱਥੇ ਰਹਿਣੇ, ਤੂੰ ਵੇਖ ਵੀ ਪਾਉਂਡ ਕਿਵੇਂ ਹਿਲਦੇ ਨੇ, ਇਹਨੂੰ ਕੀ ਲੈਣਾ ਬਾਣੀ ਦੇ ਅਰਥ। ਗੁਰਸਿੱਖ ਪਿਆਰੇ ਹੋ, ਐਡੀ ਸਚਾਈ ਹੈ, ਜਿਹੜੇ ਭੈਣ ਭਰਾ ਨੇ ਪੰਡ ਬੰਨ ਕੇ ਤੈਨੂੰ ਐਨ ਸਾਹਮਣੇ, ਨਾਲੇ ਤੁਸੀਂ ਪੰਜਾਬ ਚੋਣ ਇੱਥੇ ਤਾਂ ਕੁਝ ਹੋਰ ਸਿਸਟਮ ਹੈ, ਕਰਦੇ ਤਾਂ ਹੋਣੇ ਤੁਸੀਂ, ਮੈਂ ਤਾਂ ਕਿਤੇ ਗਿਆ ਨਹੀਂ। ਉੱਥੋਂ ਜਦੋਂ ਸੰਸਕਾਰ ਕਰਕੇ ਆਈਦਾ ਨਾ ਬਾਪੂ ਨੂੰ, ਆਉਂਦੇ ਹੋਏ ਪੰਜ ਸ਼ਨਾਨਾ ਕਰਨਗੇ, ਕਿਤੇ ਬਾਪੂ ਲੱਤਾਂ ਨਾਲ ਚਿੰਬੜਿਆ ਨਾ ਰਹਿ ਜਾਵੇ। ਵਾਹ ਤੁਹਾਡੇ ਪੁੱਤ, ਵਾਹ ਤੁਹਾਡੇ ਭੈਣ ਭਾਈ, ਹੈ ਭੈਣ ਭਰਾ ਕਿੰਨੇ ਮਜਬਦੇ ਨੇ, ਕੁੜੀਆਂ ਕਰਦੀਆਂ ਕਿਤੇ ਦੰਦਾਂ ਚ ਫਸਿਆ ਨਾ ਰਹਿ ਜਾਵੇ। ਆ ਰਿਸ਼ਤੇਦਾਰੀ ਆਪਣੀ ਕਰਕੀ ਨਾਲ ਬਹੁਤ ਜਿਦਾਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ। ਸੁਣੋ ਭੈਣ ਭਰਾ ਕੌਣ ਹੈ ਤੁਹਾਡੇ, ਦੈਵੀ ਗੁਣ ਦੇ ਗੁਣਾ ਭੈਣ ਭਰਾਵ ਹੈ, ਜਿਹੜੇ ਚੰਗੇ ਕਰਮ ਇੱਥੇ ਕਰਕੇ ਜਾਵੇਗਾ, ਸ਼ੁਭ ਗੁਣ ਖੱਟ ਕੇ ਜਾਵੇਗਾ, ਜਿਵੇਂ ਇੱਥੇ ਭੈਣ ਭਰਾ ਖੜਦੇ ਹੈ ਨਾ ਦੁੱਖ ਸੁੱਖ ਵਿੱਚ, ਉੱਥੇ ਤੇਰੇ ਗੁਣ ਖੜਨਗੇ ਕਚਹਿਰੀ ਦੇ। ਪੜੋ ਬਾਣੀ ਵਿੱਚੋਂ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਡਰ ਗਏ ਹੋਊਗਾ, ਕੋਈ ਭੈਣ ਭਾਈ ਗਵਾਹੀ ਦਊਗਾ ਉੱਥੇ, ਨਵੇਂ ਤਾਂ ਜੇ ਕੋਲ ਹੋਵੇ, ਉੱਥੇ ਤਾਂ ਹੋਣਾ ਹੀ ਨਹੀਂ ਗਵਾਹੀ ਉਸੇ ਦੀ ਜਿਹੜਾ ਕਚਹਿਰੀ ਚ ਖੜਾ ਹੋਵੇ, ਟੈਲੀਫੋਨ ਤੇ ਗਵਾਹੀ ਕਿਤੇ ਹੋ ਸਕਦੀ ਨਾ, ਨਾ ਖੜਾ ਕੇ ਗਵਾਹੀ ਜੱਜ ਦੇ ਸਿਰ, ਉੱਥੇ ਹੋਣਾ ਹੀ ਨਹੀਂ। ਤਾਂ ਹੀ ਫਰੀਦ ਜੀ ਨੂੰ ਲਿਖਣਾ ਪਿਆ, ਸਾਡੇ ਤ੍ਰੈਵਣ ਦੇਹੋਰੀ ਚੱਲੇ ਪਾਣੀ ਬੰਨ, ਆਇਓ ਬੰਦਾ ਦੁਨੀ ਵਿੱਚ ਵਾਤਾ ਸੋਹਣੀ ਬੰਨ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਬੰਨ, ਇੰਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਅੱਗੇ ਉਹਨੂੰ ਗਾਹਾਂ ਤੋਰਦੇ ਉਹਨੇ ਮੂਹਰੇ, ਤੇ ਕਿੱਥੇ ਪਿੱਛੇ ਤੋਰ ਤਾਂ ਮੁੜ ਨਾ ਜਾਵੇਗਾ, ਲਿਖੇ ਰੱਖੋ ਸਾਥ ਅੱਗੇ ਸਾਰੇ ਅਸੀਂ ਮੂਹਰੇ ਲਾਉਂਦੇ ਹਾਂ ਉਹਨੂੰ, ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਧ, ਚਾਰ ਜਣਿਆਂ ਦੇ ਕੰਧੇ ਤੇ, ਕਿਤੇ ਅੰਗਰੇਜ਼ ਆਏ ਹੋ ਅੰਗਰੇਜ਼ੀ ਪੜ੍ਹੇ ਗਲਤ ਅਰਥ ਨਾ ਕਰ ਲਿਓ, ਮਹਾਰਾਜ ਨੇ ਕੰਨੇ ਤੇ ਲਿਖਿਆ, ਇੱਥੇ ਤਾਂ ਕਾਰਾਂ ਚ ਜਾਂਦੇ, ਕਾਰ ਦੇ ਵਿਚਾਰੇ ਟਾਇਰ ਹੋਣੇ ਲਿਖਿਆ ਕੁਛ ਸਕਦਾ, ਉਹ ਵਿਚਾਰਾ ਟਾਇਰਾਂ ਤੇ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਡਰ ਗਏ ਆਏ, ਤੁਹਾਡੇ ਘਰ ਪੁੱਤ ਜੰਮਿਆ ਹੋਵੇ, ਮੁੰਡੇ ਦਾ ਵਿਆਹ ਹੋਵੇ, ਕੋਠੀ ਦੀ ਛੱਟੀ ਹੋਵੇ, ਬੇਬੇ ਬਾਪੂ ਚੜ੍ਹਾਈ ਕਰ ਗਏ ਹੋਣ, ਕੋਈ ਵਿਛੋੜਾ ਪੈ ਗਿਆ ਹੋਵੇ, ਅਤੀ ਦੁੱਖ ਹੋਵੇ, ਸਮਾਪਤੀ ਕਦ ਹੋਣੀ ਹੈ ਦੀਵਾਨ ਦੀ, ਸਾਰੀ ਸਮਾਪਤੀ ਕਦ ਹੋਏਗੀ, ਜਦ ਸ਼ਲੋਕ ਪੜੇਗਾ ਪਵਨ ਗੁਰੂ, ਮੁੰਡੇ ਦੇ ਵਿਆਹ ਨੂੰ ਵੀ ਬਾਪੂ ਦੇ ਮਰੇ ਨੂੰ ਵੀ ਇੱਕੋ ਸਲੋਕ, ਦੋਹਾਂ ਹਾਲਤਾਂ ਵਿੱਚ ਤੈਨੂੰ ਯਾਦ ਰਵੇ, ਚੰਗੇ ਆਈਆਂ ਬੁਰੇ ਆਈਆਂ ਵਚ। ਇਹ ਸਲੋਕ ਐਵੇਂ ਨੀ ਪੜਿਆ ਜਾਂਦਾ, ਇਹ ਗੱਲ ਤੈਨੂੰ ਯਾਦ ਰਖਾਉਣ ਖਾਤਰ, ਚਾਹੇ ਸੁਖ ਹੈ ਦੁੱਖ ਹੈ, ਚਾਹੇ ਜਨ ਚੜ੍ਹਨੀ ਹੈ ਚਾਹੇ ਜਨਾਜ਼ਾ ਨਿਕਲਣਾ, ਸਲੋਕ ਇਹੀ ਪੜਿਆ ਜਾਊਗਾ। ਤੈਨੂੰ ਯਾਦ ਰਵੇ ਉੱਥੇ ਕਰਮੀ ਆਪੋ ਆਪਣੀ ਕੇ ਨੇੜੇ। ਇੱਥੇ ਰਾਏ ਬਲਵੰਡ ਜੀ ਕਹਿ ਰਹੇ ਨੇ, ਇਹ ਸਤਿਗੁਰੂ ਨਾਨਕ ਜਿਨ੍ਹਾਂ ਸ਼ੁਭ ਗੁਣਾਂ ਦੇ ਨਾਲ ਬੰਦਾ ਰੱਬ ਤੋਂ ਦਾਨ ਮੰਗਦਾ, ਬਖਸ਼ਿਸ਼ ਮੰਗਦਾ, ਇਹਨੂੰ ਪਰੰਗਤ ਨਾ ਧਰਨ ਵਾਲਾ ਨਾ ਲੰਘਣ ਵਾਲਾ ਸਾਗਰ ਲੰਘ ਜਾਵਾਂ ਮੈਂ, ਉਹ ਗੁਰੂ ਨਾਨਕ ਦੇ ਭੈਣ ਭਰਾ ਨੇ। ਉੱਥੇ 24 ਘੰਟੇ ਗੁਰੂ ਨਾਨਕ ਦੇ ਨਾਲ ਵਸਦੇ ਹਨ।
ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ।
ਕੈਸੇ ਰਾਏ ਬਲਵੰਡ ਜੀ ਬਚਨ ਵਰਤ ਰਹੇ ਨੇ, ਨਾਨਕ ਰਾਜ ਚਲਾਇਆ ਕੀ ਐਮਪੀਆਂ ਦੀ ਮੈਜੋਰਿਟੀ ਨਾਲ, ਐਮਐਲਏਆਂ ਦੀ ਮੈਜੋਰਿਟੀ ਨਾਲ? ਇੱਥੇ ਪ੍ਰਾਈਮ ਮਿਨਿਸਟਰ ਬਣਦਾ ਜਿਹਦੇ ਐਮਪੀ ਜ਼ਿਆਦੇ ਨੇ, ਵੋਟਾਂ ਜ਼ਿਆਦੇ ਨੇ, ਚੀਫ ਮਿਨਿਸਟਰ ਉਹੀ ਬਣੂਗਾ, ਰਾਸ਼ਟਰਪਤੀ ਉਹੀ ਬਣਿਆ ਨਾ, ਹੁਣ ਵੋਟਾਂ 2% ਜਿੱਤ ਗਿਆ। ਪਰ ਗੁਰੂ ਨਾਨਕ ਨੇ ਰਾਜ ਕਾਹਦਾ ਚਲਾਇਆ? ਨਾਨਕ ਰਾਜ ਚਲਾਇਆ ਸੱਚ ਕੋਟ, ਸੱਚ ਦਾ ਕਿਲਾ ਬਣਾਇਆ ਰਜ ਕੇ ਆਖੋ ਸਤਨਾਮ। ਸੱਚ ਕੋਟ ਹੈ ਕਿਸੇ ਰਾਜੇ ਦਾ ਸੱਚਾ ਕਿਲਾ? ਦੋ ਚਾਰ ਸਾਲ 20 ਸਾਲ ਰਹਿ ਜਾਣੇ। ਇੱਥੇ ਦੇ ਰਾਜਿਆਂ ਦੀ ਗੱਲ ਛੱਡੋ, ਇੰਦਰਪੁਰੀ ਮੈਂ ਸਰਪੁਰ ਮਰਨਾ, ਬ੍ਰਹਮਪੁਰੀ ਨਹੀਂ ਚਲਣੀ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨ ਸਬਤਾਲਾ। ਇੱਥੇ ਦੇ ਰਾਜ ਕਾਹਦੇ? ਇੰਦਰਪੁਰੀ ਨੇ ਵੀ ਕਦੇ ਟਹਿ ਜਾਣਾ, ਬ੍ਰਹਮਪੁਰੀ ਨੇ ਵੀ ਟਹਿ ਜਾਣਾ। ਇੱਕ ਗੁਰੂ ਨਾਨਕ ਦਾ ਰਾਜ ਕਿਉਂ ਕਹਿ ਮੈਂ, ਉਹਨੇ ਕਿਲਾ ਹੀ ਸੱਚ ਦਾ ਬਣਾਇਆ। ਨੀਂਹ ਕਾਹਦੀ ਰੱਖੀ? ਸੱਚ ਕੋਟ ਸਤਾਣੀ ਨੀਵ ਦੇ, ਨੀਂਹ ਦਿੱਤੀ। ਕਾਹਦੀ ਨੀਂਹ ਦਿੱਤੀ? ਸਾਰਾ ਮਕਾਨ ਨੀਂਹ ਤੇ ਹੀ ਡਿਪੈਂਡ ਕਰਦਾ ਹੁੰਦਾ। ਸੱਤ ਆਣੀ, ਜਿੰਨਾ ਵੀ ਸੇਵਾ ਸਿਮਰਨ ਦਾ ਜ਼ੋਰ ਸੀ, ਸੱਤਿਆ ਸੀ, ਸ਼ਕਤੀ ਸੀ, ਉਹ ਸਾਰੀ ਆ ਸਿੱਖੀ ਦੇ ਮਹਿਲ ਦੇ ਨੀਂਹ ਵਿੱਚ ਰੱਖ ਦਿੱਤੀ। ਅੱਜ ਕਿਹਾ ਕੋਈ ਕਾਰੀਗਰ ਕਹਿੰਦੇ ਹੁੰਦੇ, ਸਭ ਤੋਂ ਵੱਧ ਖਰਚ ਨੀਂਹ ਤੇ ਕਰ ਦੋ, ਡੂੰਘੀ ਪੱਕਾ ਜਕੜ ਲਾਓ। ਕਬੀਰ ਸਾਹਿਬ ਨੂੰ ਬਨਾਰਸ ਦਾ ਰਾਜਾ ਕਹਿੰਦਾ, ਮੈਂ ਮਹਿਲ ਬਣਾਉਣੇ ਨਵਾਂ, ਨੀਂਹ ਤੁਹਾਤੋਂ ਰਖਾਉਣੀ। ਬਨਾਰਸ ਦਾ ਰਾਜਾ, ਕਬੀਰ ਸਾਹਿਬ ਨੇ ਸਮਾਂ ਦੇ ਦਿੱਤਾ, ਉਹ ਤਾਂ ਸਮੇਂ ਸਿਰ ਚਲੇ ਗਏ। ਹੁਣ ਰਾਜਿਆਂ ਦਾ ਕੰਮ ਨੀ ਪੱਟੇ ਨਾ ਹੋਈਏ। ਰਾਜਾ ਕਹਿੰਦਾ, ਮਹਾਰਾਜ ਮੈਂ ਖਿਮਾ ਦਾ ਜਾਤਕ, 10 ਮਿੰਟ ਤੁਸੀਂ ਬੈਠੋ ਬਰਾਜੋ, ਨੀਂਹ ਡੂੰਘੀ ਪੱਟ ਲਈਏ, ਨੀਂਹ ਡੂੰਘੀ ਅਜੇ ਪੂਰੀ ਪੱਟ ਨਹੀਂ ਹੋਈ। ਕਬੀਰ ਸਾਹਿਬ ਕਹਿੰਦੇ, ਪੱਟ ਲੈ, ਸ਼ਬਦ ਕੀ ਉਚਾਰੇ, ਰਾਖੋ ਕੰਧ ਉਸਾਰੋ ਨੀਵਾ, ਤੁਸੀਂ ਸਭ ਇਹੀ ਰਹਿ ਦੋਗੇ, ਨੀ ਨੀਵੀ ਰੱਖੋ, ਜਿੰਨੀ ਨੀਵੀ ਰੱਖੀ। ਕਹਿੰਦੇ ਉਸ ਮਹਿਲ ਦੀ ਨੀਂਹ ਨੂੰ ਕਹਿੰਦੇ ਨੀਵੀ ਰੱਖਾਂ, ਡੂੰਘੀ ਰੱਖਾਂ, 3.5 ਹੱਥ ਤੇਰੀ ਸੀਮਾ, ਤੇਰੇ ਸਰੀਰ ਦੀ ਕੰਧ 3.5 ਹੱਥ ਧਰਤੀ ਤੋਂ ਉੱਪਰ ਤੁਰੀ ਫਿਰਦੀ ਹੈ, ਨੀਂਹ ਕਿੰਚ ਹੋਈ ਨੀ ਅੱਜ ਕਿਹਾ ਕੋ ਸਤ। ਅੱਛਾ ਕੀ ਨੀ ਫਿਰਦੇ ਕੰਧ ਰਹਿਤੇ ਦੀ, ਨੀ ਹੈ ਨੀ, ਇਹੀ ਤਾਂ ਕਾਰਨ ਹੈ। ਫਿਰ ਸੈਕਿੰਡ ਵੀ ਨੀ ਲੱਗਦਾ ਅੱਜ ਕਿਹਾ ਕੋ ਸਤ। ਨੀ ਕੋਈ ਹੋਵੇ, ਗਿਰਦਾ ਗਿਰਦਾ ਕਮਰਾ ਦੇਰ ਲਾਊ ਨਾ, 1 ਇੰਚ ਵੀ ਨੀ ਨੀ ਆਪਣੀ, 3.5 ਹੱਥ ਤੇਰੀ ਸੀ। ਗੁਰੂ ਨਾਨਕ ਨੇ ਨੀ ਰੱਖੀ। ਸੱਚ ਦਾ ਕਿਲਾ ਸੱਤੇ, ਸ਼ੁਭ ਕਰਮ ਸੇਵਾ ਸਿਮਰਨ, ਤਾਂ ਹੀ ਕੱਲ ਤੁਹਾਨੂੰ ਸੁਣਾਇਆ ਸੀ ਨਾ, ਨੀਂਹ ਰੱਖੀ ਹਰਿਮੰਦਰ ਸਾਹਿਬ ਦੀ। ਗੁਰੂ ਅਰਜਨ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਸੰਤੋਖ ਸਰ ਦੀ ਮਿੱਟੀ ਲਿਆਓ ਪੱਟ ਕੇ। ਕੱਲ ਗਿਆ ਸੀ ਬਾਬਾ ਬੁੱਢਾ ਜੀ ਕਹਿੰਦੇ ਸੰਤੋਖ ਸਰ ਦੀ ਮਿੱਟੀ ਇੱਥੇ ਕੀ ਕਰਨੀ, ਨੀਂਹ ਤਾਂ ਹਰਿਮੰਦਰ ਦੀ ਰੱਖਣੀ। ਸਤਿਗੁਰ ਕਹਿੰਦੇ ਲਿਆਓ, ਕਿਉਂ? ਇਹ ਹਰੀ ਦਾ ਮੰਦਰ ਬਣਨਾ, ਇਹਦੀ ਨੀਂਹ ਸੰਤੋਖ ਤੇ ਹੀ ਖੜੂਗੀ। ਹਰਿਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਸੰਤੋਖ ਸਰ ਦੀ ਮਿੱਟੀ ਪਾਈ ਗਈ ਸੀ, ਤਾਂ ਮਾਈਆਂ ਮੀਰ ਤੋਂ ਨੀਂਹ ਰਖਾਈ ਸੀ। ਧਰਮ ਸੰਤੋਖ ਤੋਂ ਬਿਨਾਂ ਚੱਲਣਾ ਨੀ। ਸਤ ਜੁਗ ਰਥ ਸੰਤੋਖ ਕਾ ਧਰਮ ਅੱਗੇ ਰਥੂਗਾ। ਸੰਤੋਖ ਤੋਂ ਬਿਨਾਂ ਧਰਮ ਨੇੜੇ ਵੀ ਨਹੀਂ ਆਊਗਾ ਤੁਹਾਡੇ। ਗੁਰਮੁਖ ਪਿਆਰਿਓ, ਗੁਰੂ ਨਾਨਕ ਨੇ ਰਾਜ ਦੀ ਨੀਂਹ ਰੱਖੀ, ਕਿਹੜਾ ਕਿਲਾ ਬਣਾਇਆ? ਸ਼ੰਖ ਮਰਮਰ ਦਾ ਨੀ, ਚਾਰ ਚਾਰ ਗਜ ਪੌੜੀ ਹਥੋੜੇ ਥੀ ਹੈ। ਜਰਮਨ ਵਾਲਿਆਂ ਨੇ ਢਾਇਆ ਨੀ ਕਿਲਾ, ਖੰਡਰਾਜ ਜੇ ਖੜੇ ਇੰਜ ਤੇ ਹੁਣ ਜੂ ਬਣਿਆ ਵੈ, ਕਿੰਨਾ ਕੁ ਖੜਾ ਰਹਿ ਗਿਆ? ਇੱਕ ਬੰਬ ਗਿਆ ਪਿਆ ਤੇ ਖਤਮ। ਜਿਮਰਾ ਉਹਦਾ ਕਿਲਾ ਵੇਖੋ, ਸਿੰਘਾਂ ਨੇ ਕਿਵੇਂ ਏਡਾ ਪੱਕਾ, ਇਹ ਕਿਲੇ ਢਹਿ ਜਾਂਦੇ ਨੇ। ਗੁਰੂ ਨਾਨਕ ਨੇ ਸੱਚ ਦਾ ਕਿਲਾ ਖੜਾ ਕਰੇ, ਰਹਿੰਦੀ ਦੁਨੀਆਂ ਤੱਕ ਢਹੂਗਾ ਨੀ। ਅੱਜ ਕਿਹਾ ਸਤਾਣੀ ਨੀਵ, ਸੱਚੀਆਂ ਗੱਲਾਂ, ਸਿਮਰਨ ਸੇਵਾ ਹਰ ਉਪਕਾਰ, ਸੱਚੀਆਂ ਗੱਲਾਂ ਮੂੰਹ ਤੋਂ ਹੀ ਨਹੀਂ ਹੋਣੀਆਂ। ਕਿਤੇ ਕਹੋ ਮੂੰਹ ਤੋਂ ਬੋਲ ਕੇ ਨਹੀਂ। ਸੁਣ ਲਓ ਗੁਰੂ ਅਰਜਨ ਦੀ ਬਾਣੀ, ਸੱਚੀਆਂ ਗੱਲਾਂ ਕੋਈ ਮਿਥਿਆ ਨਾਹੀਂ ਰਸਨਾ ਪਰਸ। ਇਹ ਜੀਭਾ ਦਾ ਸੱਚ ਹੈ, ਝੂਠ ਨਹੀਂ ਬੋਲਣਾ। ਅੱਖਾਂ ਦਾ ਸੱਚ, ਕੰਨਾਂ ਦਾ ਸੱਚ ਕੀ ਹੈ? ਮਿਥਿਆ ਨਾਹੀਂ ਰਸਨਾ। ਮਨ ਮੈਂ ਪ੍ਰੀਤ ਨਿਰੰਜਨ ਦਰਸ, ਮਨ ਦਾ ਸੱਚ ਇੱਕ ਵਾਹਿਗੁਰੂ ਦਾ ਪ੍ਰੇਮ ਵਿੱਚ ਹੋਵੇ। ਅੱਜ ਕਿਹਾ ਸੱਚ, ਇਹ ਮਨ ਦੀ ਸੱਚਾਈ, ਬਾਕੀ ਪ੍ਰੇਮ ਝੂਠੇ। ਮਨ ਮੈਂ ਪ੍ਰੀਤ ਨਿਰੰਜਨ, ਅੱਖਾਂ ਦਾ ਸੱਚ ਕੀ ਹੈ? ਨੇ ਬੋਲਣਾ ਤਾਂ ਰਹਿੰਦੇ ਕੀ ਸੱਚ? ਪਰ ਤੇਰਿਆ ਰੂਪ ਨਾ ਪੇਖੇ ਨਿਤ, ਇਹ ਅੱਖਾਂ ਦੀ ਸੱਚਾਈ। ਇੱਥੇ ਇੱਕ ਟੈਕਨੀਕਲ ਪੁਆਇੰਟ ਹੈ, ਅੱਖਾਂ ਨੂੰ ਤੁਸੀਂ ਰੋਕ ਸਕਦੇ ਹੋ ਬੀਬੀਆਂ ਨੂੰ ਦੇਖਣ ਤੋਂ? ਜਿਹੜੀ ਭੈਣ ਬੀਬੀ ਸਾਹਮਣੇ ਆ ਗਈ ਦਿਖ ਜਾਣੀ, ਕੀ ਬੰਦ ਕਰ ਲਉਂਗੇ ਅੱਖਾਂ? ਇੱਥੇ ਬਹੁਤ ਗੰਭੀਰ ਸ਼ਬਦ, ਮਹਾਰਾਜ ਨੇ ਦੇਖਣ ਤੋਂ ਨਹੀਂ ਹਟਾਇਆ, ਕਿਉਂਕਿ ਦੇਖਣ ਤੋਂ ਘਾਟ ਹੀ ਨਹੀਂ ਸਕਦੀ। ਗੰਦੀ ਤੋਂ ਗੰਦੀ ਚੀਜ਼ ਸਾਹਮਣੇ ਆ ਜੇ ਉਹਨੂੰ ਵੀ ਦੇਖ ਲੈਣਗੀਆਂ, ਚੰਗੀ ਤੋਂ ਚੰਗੀ ਆ ਜੇ ਉਹਨੂੰ ਵੀ ਦੇਖ ਲੈਣਗੀ। ਗੁਣ ਇਹਨਾਂ ਦਾ, ਜੋ ਧੀ ਭੈਣ ਸਾਹਮਣੇ ਆ ਗਈ ਅੱਖਾਂ ਨੇ ਦੇਖ ਲੈਣੀ। ਸਤਿਗੁਰ ਕਹਿੰਦੇ ਦੇਖਣ ਤੋਂ ਨਹੀਂ ਤੈਨੂੰ ਹਟਾਉਂਦੇ, ਪਰ ਉਸ ਧੀ ਭੈਣ ਦਾ ਰੂਪ ਨਹੀਂ ਦੇਖਣਾ। ਅੱਜ ਕਿਹਾ ਬਹੁਤ ਗੰਭੀਰ ਹੈ, ਧੀਆਂ ਭੈਣਾਂ ਨੂੰ ਵੇਖ, ਪਰ ਵੇਖ ਕੇ ਤੇਰੇ ਅੰਦਰ ਰੂਪ ਦੀ ਲਸ਼ਕ ਨਾ ਪਵੇ। ਇਹਦਾ ਰੂਪ ਕਿਹੋ ਜਿਹਾ? ਪਰ ਤੇਰੇ ਰੂਪ ਨਾ ਵੇਖੇ ਨੇਤ, ਬਾਕੀ ਤਾਂ ਦੇਖਣ ਨੂੰ ਹੀ ਦਿੱਤੀਆਂ ਅੱਖਾਂ, ਨਤੀਆਂ ਕਾਤੀਆਂ। ਇਹ ਨੀ ਮਨ ਵਿੱਚ ਲਿਆਉਣਾ ਇਸ ਭੈਣ ਦਾ ਰੂਪ ਕਿਹੋ ਜਿਹਾ, ਉਹ ਨਹੀਂ ਦੇਖਣਾ। ਇਹ ਅੱਖਾਂ ਦਾ ਸੱਚ, ਸਾਧਕੀ ਟਹਿਲ ਸੰਤ ਸੰਗ ਹੈ। ਬੜਾ ਗੰਭੀਰ ਅਰਥ ਹੈ, ਸੁਖਮਨੀ ਨੂੰ ਤੁਸੀਂ ਸਖਾਲੀ ਕਹਿ ਦਿੰਦੇ ਹੋ। ਸਮੁੰਦਰ ਉੱਚੋ ਹੀ ਦਿਖਦਾ, ਲਹਿਰਾਂ ਬੜੀਆਂ ਸੋਹਣੀਆਂ, ਹਵਾ ਬੜੀ ਸੋਹਣੀ ਹੈ, ਬੜੇ ਸੁੰਦਰ ਦ੍ਰਿਸ਼ ਨੇ, ਪਰ ਕਿਤੇ ਛਾਲ ਮਾਰ ਕੇ ਦੇਖ ਫੇਰ ਪਤਾ ਲੱਗੂ ਕਿਆ ਹੁੰਦਾ ਹੈ। ਅੱਜ ਕਿਹਾ ਕੁਛ ਸੋਚਣਾ, ਕਿਤੇ ਵਿੱਚ ਉਤਰ ਕੇ ਦੇਖ ਤੈਨੂੰ ਪਤਾ ਲੱਗੇ, ਤੁਹਾਡਾ ਤਾਂ ਫਾਰਮੂਲਾ ਹੀ ਹੋਰ ਹੈ। ਇੱਥੇ ਵੀ ਬੈਠੇ ਹੋਣੇ ਕਈ ਜਿਹੜੇ ਸਵੇਰੇ ਸਮੁੰਦਰ ਤੇ ਸੈਰ ਕਰਨ ਜਾਂਦੇ ਹੋਣੇ, ਨਹਿਰਾਂ ਤੇ ਜਾਂਦੇ ਹੋਣੇ। ਘਰ ਵਾਲੀ ਨੂੰ ਆ ਕੇ ਕਹੂਗਾ ਮੈਂ 8 ਮੀਲ ਸਮੁੰਦਰ ਤੇ ਨਹਿਰ ਤੇ ਸੈਰ ਕਰਕੇ ਆਇਆ, 6 ਮੀਲ ਨਹਿਰ ਤੇ। ਕਿਉਂ ਝੂਠ ਬੋਲਣ ਦੇ? ਤੂੰ ਤਾਂ ਨਹਿਰ ਦੀ ਪਟੜੀ ਤੇ ਤੁਰੇ ਹੈ। ਕਹਿੰਦਾ ਮੈਂ ਨਹਿਰ ਤੇ ਸ਼ਹਿਰ ਕਰਕੇ, ਨਹਿਰ ਤੇ ਤਾਂ ਜਾਂਦਾ ਜੇ ਵਿੱਚ ਛਾਲ ਮਾਰਦਾ ਖੋਸਾ ਦੇਣਾ। ਤੂੰ ਤਾਂ ਸੁੱਕੀ ਜਗ੍ਹਾ ਤੁਰੇ, ਸੁੱਕੀ ਜਗ੍ਹਾ ਕਿਤੇ ਨਹਿਰ ਹੁੰਦੀ ਹੈ, ਉਹ ਤੇ ਕੰਢਾ ਹੈ, ਉਹਦਾ ਉਹ ਤਾਂ ਪਟੜੀ ਹੈ, ਨਹਿਰ ਪਾਣੀ ਹੁੰਦਾ ਹੈ, ਨਹਿਰ ਸੁੱਕੀ ਧਰਤੀ ਨਹੀਂ ਹੁੰਦੀ ਕਦੇ। ਸਮੁੰਦਰ ਪਾਣੀ ਹੁੰਦਾ, ਉਹਦਾ ਕੰਢਾ ਸਮੁੰਦਰ ਨਹੀਂ ਹੁੰਦਾ, ਉਹ ਤੇ ਸੁੱਕਾ। ਕਿਤੇ ਵਿੱਚ ਉਤਰ ਤੈਨੂੰ ਪਤਾ ਲੱਗੇ ਕੀ ਸ਼ਹਿਰ ਹੁੰਦੀ ਹੈ। ਦੁੱਖ ਨਾ ਮਨਾਇਓ, ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਉਤਰੇ ਨਹੀਂ, ਉੱਤੇ ਉੱਤੇ ਸ਼ਹਿਰ ਬੜਾ ਇਕੱਠ ਹੋਇਆ ਜੀ। ਫਲਾਣੇ ਗੁਰਦੁਆਰੇ ਫਲਾਣਾ ਬਾਬਾ ਆਇਆ ਜੀ, ਤਿਲ ਸਿੱਟਣ ਨੂੰ ਜਗ੍ਹਾ ਨਹੀਂ ਰਹੀ, ਤਿਲ ਸਿੱਟਣ ਨੂੰ ਜਗ੍ਹਾ ਨਹੀਂ ਰਹੀ, ਜਗ੍ਹਾ ਤਿਲ ਸਿੱਟਣ ਨੂੰ ਨਹੀਂ ਰਹੀ। ਤੇਰੇ ਅੰਦਰ ਜਿਹੜੇ ਪੱਥਰ ਚਾਰ ਚਾਰ ਕੁਇੰਟਲ ਦੇ ਪਏ ਉਹ ਨਾਲੇ ਚੱਕੀ ਫਿਰਦੇ, ਜਗ੍ਹਾ ਦੇ ਤਿਲ ਟੁੱਟੀ ਉਤਰੋ, ਇਹਦੇ ਵਿੱਚ ਡੂੰਘੇ ਉਤਰੋ। ਕੀ ਬਚਨ ਕਰਦੇ ਨੇ ਮਹਾਰਾਜ ਰਾਏ ਬਲਵੰਡ ਜੀ, ਦੇ ਗੁਣਾ ਸਤ ਭੈਣ ਭਰਾ ਵਗੈ ਭਾਰੰਗਤ ਜਾਨ ਪੜੀਬ ਦੇ ਨਾਨਕ ਰਾਜ ਚਲਾਇਆ। ਕਿਹੜਾ ਰਾਜ? ਜਿਸ ਰਾਜ ਦਾ ਕਿਲਾ ਸੱਚ ਦਾ, ਸੱਚ ਸੱਚ ਕੋਟ ਸਤਾਣੀ ਨੀਬ ਦੇ, ਜੇ ਨੀਂਹ ਰੱਖਣੀ ਹੈ ਸੱਚ ਦੇ ਕਿਲੇ ਦੀ ਤਾਂ ਸੰਤੋਖ ਧਰਮ ਤੀਰਜ ਵੈਰਾਗ ਸੇਵਾ ਸਿਮਰਨ ਅੱਖਾਂ ਦਾ ਸੱਚ ਇਹਨਾਂ ਨਾਲ ਦੇਖ ਜੱਗ ਨੂੰ, ਪਰ ਦੇਖ ਰੱਬ ਦਾ ਰੂਪ। ਇਹ ਵੀ ਸੰਸਾਰ ਤੁਮ ਦੇਖਦੇ ਕੰਨਾਂ ਦਾ ਸੱਚ ਕੀ ਹੈ, ਕਰਨ ਨਾ ਸੁਣੇ ਕਾਹੂ ਕੀ ਨਿੰਦਾ। ਸੁਣਨ ਤੋਂ ਬੰਦ ਨਹੀਂ ਕਰਾਇਆ, ਸੁਣਨ ਨੂੰ ਤਾਂ ਲਾਏ ਨੇ, ਪਰ ਕੰਨ ਸੱਚੇ ਹੋ ਜਾਣਗੇ ਜੇ ਤੂੰ ਨਿੰਦਿਆ ਸੁਣਨ ਤੋਂ ਹਟ ਜਾ। ਕਰਨ ਨਾ ਸੁਣੇ ਕਾਹੂ ਕੀ ਨਿੰਦਾ। ਜੇ ਸੁਣਨਾ ਹੈ ਇੱਕ ਚੀਜ਼ ਸੁਣ ਲਿਓ, ਹੁਣ ਜੇ ਕੰਨਾਂ ਨਾਲ ਸੁਣਨਾ, ਪਰ ਸੁਣੀ ਸੁਣਨੀ ਨੀ ਔਖਾ ਕੰਮ। ਜੇ ਕੰਨਾਂ ਨਾਲ ਸੁਣਨੇ ਇਹ ਸੁਣਿਆ ਕਰੋ, ਤੂੰ ਬਹੁਤ ਮਾੜਾ ਹੈ ਅੱਜ ਕੇ ਆਖੋ ਸਭ ਸਭ ਤੇ ਜਾਣੇ ਆਪ ਸਿਖੋ। ਹੈਂਗੇ ਤਿਆਰ ਸੁਣ ਨੂੰ ਕਿ ਬਰਮਿੰਘਮ ਵਿੱਚ ਤੇਰੇ ਨਾਲ ਮਾੜਾ ਹੀ ਕੋਈ ਨੀ, ਤੁਹਾਡੇ ਕੰਨ ਕਿੱਥੇ ਸੁਣਨਗੇ? ਤੂੰ ਤੇ ਚੋਰ ਹੈ, ਤੂੰ ਤੇ ਠੱਗ ਹੈ। ਪਰ ਤੁਹਾਡਾ ਬਾਪੂ ਕਹਿ ਰਿਹਾ ਗੁਰੂ ਨਾਨਕ, ਮੀਟਰ ਪਾ ਕੇ ਰੱਖੋ ਜੇਬ ਦੇ ਵਿੱਚ, ਕਿ ਹਮ ਨਹੀਂ ਚੰਗੇ ਬੁਰਾ ਨਹੀਂ। ਇੱਥੇ ਆ ਜਾਓ, ਕਰਨ ਨਾ ਸੁਣੇ ਕਾਹੂ ਕੀ ਨਹੀਂ, ਹੋਰ ਦੀ ਨਹੀਂ ਸੁਣਨੀ। ਗੁਰੂ ਅਰਜਨ ਕਹਿੰਦਾ ਆਪਣੀ ਸੁਣ ਲਿਆ ਕਰ, ਕਾਹੂ ਕੀ ਕਿਹਾ, ਤੇਰੀ ਨੀ ਕਿਹਾ, ਵੀ ਤੂੰ ਆਪਣੀ ਨੀ ਸੁਣਨੀ। ਬੜੀ ਡੂੰਘਿਆਈ ਹੈ, ਬੜੀ ਹੋਰ ਦੀ ਨਹੀਂ ਸੁਣਨੀ, ਆਪਣੀ ਸੁਣ। ਕਬੀਰ ਨੇ ਤਾਂ ਹੀ ਲਿਖਤਾ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ। ਉਹਦੇ ਚੇਲੇ ਚੱਲੜੇ ਤੇ ਨਾ ਉਹ ਡਾਂਗਾ ਚੱਕੀ ਫਿਰੀ, ਕਹਿੰਦੇ ਬਹੁਤ ਮਾੜਾ ਬੋਲਦਾ ਤੁਹਾਨੂੰ ਬਨਾਰਸ ਵਿੱਚ, ਇਹਨੂੰ ਖਤਮ ਕਰ ਦੇਣਾ। ਉਹਦੇ ਘਰ ਵੀ ਜਾਇਆ ਹੈ, ਕਹਿੰਦੇ ਹਟ ਜਾ ਨਹੀਂ ਤੈਨੂੰ ਮਾਰ ਦੇਂਗੇ। ਕਬੀਰ ਸਾਹਿਬ ਨੂੰ ਲੱਗ ਗਿਆ ਪਤਾ, ਕਬੀਰ ਸਾਹਿਬ ਕਹਿੰਦੇ ਉਹ ਮੇਰਾ ਨਿੰਦਕ ਨਹੀਂ ਜਿਹੜਾ ਨਿੰਦਾ ਕਰਦਾ, ਬਾਣੀ ਉਹ ਨਿੰਦਕ ਨਹੀਂ ਹੈ। ਚੇਲੇ ਚੜ੍ਹਦੇ ਕਹਿੰਦੇ ਨਿੰਦਕ ਹੈ ਕੌਣ ਫਿਰ, ਸ਼ਰੇ ਆਮ ਤਾਂ ਬਜ਼ਾਰਾਂ ਚ ਕਰਦਾ ਥੋੜੀ ਨਿੰਦਕ। ਕਬੀਰ ਸਾਹਿਬ ਕਹਿੰਦੇ ਉਹ ਨਹੀਂ, ਨਿੰਦਕ ਸੋ ਜੋ ਨਿੰਦਾ ਹੋਰੇ ਨਹੀਂ ਹੋਰੇ, ਹੋਰ ਸ਼ਬਦ ਹੈ ਸੰਸਕ੍ਰਿਤ ਦਾ ਹੋੜ, ਜਿਹਨੂੰ ਮਹਾਰਾਜ ਨੇ ਬਖਸ਼ ਬਾਣੀ ਵਿੱਚ ਆਖਿਆ ਗਈਬ ਹੋੜ ਰੋਕਣ। ਪੰਜਾਬੀ ਬੋਲਾਂ ਮੈਂ ਸੰਚਾਰੀਆਂ ਹੋਣੀਆਂ ਮੇਰੇ ਹਾਲੇ ਨੇ, ਹੋੜਾ ਲਾਉਣਾ ਮੋੜ ਕੇ ਲਿਆਉਣਾ ਖੋਸਾ ਆ ਗਈ ਹੋਣੀ ਆਦ। ਤੁਸੀਂ ਚਾਰੋ ਨਾ ਚਾਰੋ ਤੁਹਾਡੇ ਬਾਪੂ ਨਾਨਕ ਨੇ ਚਾਰੀਆਂ ਅੱਜ ਕਿਹਾ ਖੋਸਾ, ਹੋੜਨਾ ਮੋੜਨਾ ਨਾਮੇ ਕੇ ਸਵਾਮੀ ਸੀ ਬਹੋਰੀ, ਬਹੋੜੀ ਗਈ ਹੋਈ ਮਾਤਾ ਮੋੜ ਕੇ ਲਿਆਂਦੀ ਬਹੋਰੀ, ਸੰਸਕ੍ਰਿਤ ਦਾ ਸ਼ਬਦ। ਕਬੀਰ ਸਾਹਿਬ ਕਹਿੰਦੇ ਮੇਰੀ ਨਿੰਦਿਆ ਕਰਨ ਵਾਲਾ ਨਿੰਦਕ ਨਹੀਂ, ਨਿੰਦਕ ਤੁਸੀਂ ਹੋ ਜਿਹੜੇ ਕਰਨ ਤੋਂ ਹਟਾਉਂਦੇ ਹੋ। ਨਿੰਦਕ ਸੋਜੋ ਨਿੰਦਾ ਹੋਰ ਹੈ, ਜਿਹੜਾ ਉਹਨੂੰ ਹਟਾਉਂਦਾ ਹੈ ਨਾ ਕਰ ਉਹ ਮੇਰਾ ਨਿੰਦਕ। ਐਸੀ ਬਿਰਤੀ ਬਣਾਓ ਕਦੇ ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਦੂਜੇ ਦੀ ਨਹੀਂ ਸੁਣਨੀ। ਗੁਰੂ ਅਰਜਨ ਕਹਿੰਦਾ ਆਪਣੀ ਸੁਣਿਆ ਕਰ, ਕਿਉਂ ਫਾਇਦਾ ਕੀ ਹੋਊ, ਉਸ ਮਹਿਲ ਉਤਰ ਜੂਗੀ ਅੱਜ ਫੇਰ ਆਖੋ। ਨਿੰਦਕ ਹਮਰੇ ਕਪੜੇ, ਹਮ ਨਹੀਂ ਚੰਗੇ, ਇਹ ਕਰਨਾ ਦਾ ਕੰਨਾ ਦਾ ਸੱਚ ਹੈ। ਸਭ ਤੇ ਜਾਣੇ ਆਪ ਸੁਖਮ। ਕ੍ਰਿਸ਼ਨ ਭਗਵਾਨ ਬੈਠੇ ਸੀ ਦਵਾਰਕਾ ਚ, ਸੇਵਕ ਨੂੰ ਕਹਿੰਦੇ ਦੁਰਯੋਧਨ ਨੂੰ ਬੁਲਾ ਕੇ ਲਿਆ, ਇੱਕ ਦੂਜੇ ਸੇਵਕ ਨੂੰ ਕਹਿੰਦੇ ਯੁਧਿਸ਼ਠਿਰ ਨੂੰ ਬੁਲਾ ਕੇ ਲਿਆ। ਸੰਗਤ ਹੈਰਾਨ ਕਿ ਕ੍ਰਿਸ਼ਨ ਕਰਦਾ ਕੀ ਅੱਜ, ਇਹ ਨੈਗੇਟਿਵ ਪੋਜੀਟਿਵ ਦੋਵੇਂ ਇਕੱਠੇ ਕਰ ਦੇਣੇ ਅੱਜ, ਕੋ ਸਤਨਾਮ, ਕਿੱਥੇ ਦੁਰਯੋਧਨ ਕਿੱਥੇ ਯੁਧਿਸ਼ਠਿਰ, ਤਾਂ ਨੈਗੇਟਿਵ ਪੋਜੀਟਿਵ ਪੜਾਖਾ ਪਊਗਾ। ਬੁਲਾ ਲਿਆਂਦੇ, ਦੁਰਯੋਧਨ ਕਹਿੰਦਾ ਜੀ ਮੈਨੂੰ ਬੁਲਾਇਆ। ਕਹਿੰਦੇ ਦੁਰਯੋਧਨ ਸ਼ਾਮ ਤੱਕ ਜਾ ਕਿਤੇ ਇੱਕ ਚੰਗਾ ਬੰਦਾ ਟੋਲ ਕੇ ਲਿਆ, ਮੈਨੂੰ ਲੋੜ ਚੰਗਾ। ਕਹਿੰਦਾ ਲਿਆਉਣ, ਯੁਧਿਸ਼ਠਿਰ ਕਹਿੰਦਾ ਜੀ ਮੈਨੂੰ ਕੀ ਹੁਕਮ। ਕਹਿੰਦੇ ਤੂੰ ਇੱਕ ਮਾੜਾ ਬੰਦਾ ਟੋਲ ਕੇ ਲਿਆ, ਮਾੜਾ। ਕਹਿੰਦਾ ਜੀ ਲੈ। ਦੋਵੇਂ ਚਲੇ ਗਏ, ਸਾਂਝ ਨੂੰ ਆ ਗਏ। ਦੁਰਯੋਧਨ ਨੂੰ ਕਹਿੰਦੇ ਹੋ ਤੂੰ ਕੱਲਾ ਹੀ ਆਏ, ਤੈਨੂੰ ਕਿਹਾ ਸੀ ਚੰਗਾ ਬੰਦਾ ਟੋਲ ਕੇ ਲਿਆ, ਮੈਨੂੰ ਲੋੜ। ਦੁਰਯੋਧਨ ਕਹਿੰਦਾ ਕ੍ਰਿਸ਼ਨ ਜੀ ਟੋਲਣ ਦੀ ਲੋੜ ਨੀ, ਸਭ ਤੋਂ ਚੰਗਾ ਮੈਂ ਤੁਹਾਡੇ ਸਾਹਮਣੇ ਖੜਾ ਤਾਂ ਹੈ, ਅੱਜ ਖੇਡਿਆ ਖੋਲ ਸਕਦਾ ਹੈ, ਵੀ ਟੋਲਦਾ ਫਿਰਦਾ ਮੈਂ ਹੈ ਤਾਂ ਸਹੀ। ਯੁਧਿਸ਼ਠਿਰ ਨੂੰ ਕਹਿੰਦੇ ਤੈਨੂੰ ਕਿਹਾ ਸੀ ਪਾਪੀ ਟੋਲ ਕੇ ਲੈ, ਮਾੜਾ ਟੋਲ ਕੇ ਤੂੰ ਗੱਲੇ ਕਰ। ਕਹਿੰਦਾ ਮਹਾਰਾਜ ਲੋੜ ਹੀ ਨਹੀਂ, ਸਾਰਿਆਂ ਤੇ ਮਾੜਾ ਮੈਂ ਤੁਹਾਡੇ ਸਾਹਮਣੇ ਖੜਾ ਤਾਂ ਹਰ ਮੁੱਦਾ ਲੈ ਜਾਓ ਕਰਨ। ਜਿੱਦਣ ਤੁਹਾਡੇ ਮਨ ਵਿੱਚ ਇਹ ਗੱਲ ਆ ਗਈ ਕਿ ਮੈਂ ਸਭ ਤੋਂ ਮਾੜਾ ਮੈਂ ਹੈ, ਦੁਨੀਆਂ ਵਿੱਚ ਮਾੜਾ ਰਹਿਣਾ ਹੀ ਕੋਈ ਨਹੀਂ, ਅੱਜ ਆਖੋ ਇਹ ਦੁਨੀਆਂ ਭੈੜੀ ਕਿਉਂ ਦਿਖਦੀ ਹੈ, ਮਾੜੇ ਕਿਉਂ ਦਿਖਦੇ, ਆਪਾਂ ਦੁੱਧ ਧੋਤੇ ਹਾਂ। ਇਕਬਾਲ ਨੇ ਤਾਂ ਹੀ ਲਿਖ ਦਿੱਤਾ ਨਾ ਥੀ ਜਬ ਕੇ ਹਮੇ ਖੁਦ ਆਪਣੀ ਖਬਰ, ਮੈਨੂੰ ਆਪਣਾ ਨਹੀਂ ਸੀ ਪਤਾ, ਰਾਹ ਦੇਖਤਾ ਗੈਰੋਂ ਕੋਈ ਐਬੋ ਹੁਨਰ, ਦੁਨੀਆਂ ਦੇ ਔਗਣੇ ਦੇਖਦਾ ਸੀ, ਪੜੀ ਆਪਣੀ ਹੀ ਜਾਨ ਨੂੰ ਪੰਜਾਬੀਏ ਨਜ਼ਰ, ਜਿੱਦਣ ਮੈਂ ਅੰਦਰ ਝਾਤੀ ਮਾਰੀ ਆਪਣੇ, ਜਹਾਂ ਮੈਂ ਕੋਈ ਬੁਰਾ ਨਾ ਰਹਾ, ਦੁਨੀਆਂ ਹੀ ਸਾਧਾਂ ਦੀ ਦਿਖਣ ਲੱਗ ਪਈ, ਅੱਜ ਕੇ ਆਖੋ ਸਭ। ਇਹ ਤਾਂ ਭੈੜੇ ਹੀ ਤਾਂ ਦਿਖਦੇ ਚੰਗੇ ਆਪਾਂ, ਜਿਹੜਾ ਬੰਦਾ ਸਮਝਵੇ ਕਿ ਮੈਂ ਮਾੜਾ, ਦੁਨੀਆਂ ਚੰਗਿਆਂ ਦੀ ਹੋ ਜਾਣੀ, ਹਮ ਨਹੀਂ ਚੰਗੇ, ਬੁਰਾ ਰਹਿਣਾ ਕੋਈ ਨੀ, ਪਰ ਆਪਾਂ ਚੰਗੇ ਹੈ ਇਸ ਕਰਕੇ ਚੰਗਾ ਦਿਖਦਾ ਕੋਈ ਨੀ, ਸਭ ਬੁਰੇ ਦੇ। ਪਾਰੰਗਤ ਦਾਨ ਪੜੀ ਵਧੈ ਨਾਨਕ ਰਾਜ ਚਲਾਇਆ, ਪਰ ਉਪਕਾਰ ਸੱਚ ਦਾ ਕਿਲਾ ਬਣਾਉਣ ਖਾਤਰ ਕਿਤੇ ਚੂਨੇ ਦੀ ਨੀ ਰੱਖ ਹੋ ਜੂਗੀ, ਲੋਹੇ ਦਾ ਕੜਾ ਲੱਗ ਜੂਗਾ, ਉਹ ਤਾਂ ਲੋਹਾ ਝੂਠਾ ਹੈ, ਚੂਨਾ ਤੇ ਝੂਠਾ ਹੈ, ਪੱਥਰ ਤੇ ਝੂਠਾ ਹੈ, ਕੰਕਰੀਟ ਤੇ ਝੂਠੀ ਹੈ, ਇਹ ਨੀ ਰੱਖ ਕੇ ਸੱਚ ਦਾ ਕਿਲਾ ਨੀ ਬਣ ਸਕਦਾ। ਸੱਚ ਦਾ ਕਿਲਾ ਬਣ ਸਕਦਾ ਹੈ ਸਤ ਸੰਤੋਖ ਧਰਮ ਧੀਰਜ ਵੈਰਾ ਕਰਣਾ ਮੈਤਰੀ ਮੁੱਧ ਤਾਂ ਖੇੜਾ ਕਿਲਾ ਬਈ, ਕਿਤੇ ਦਿਖਦਾ ਤਾਂ ਹੈ ਨੀ, ਕਿਤੇ ਬਾਬੇ ਨਾਨਕ ਨੇ ਨਨਕਾਣੇ ਬਣਾਇਆ, ਕਬੀਰ ਸਾਹਿਬ ਐਮਨਾਬਾਦ ਡਿਟੇਲ ਚ ਨਹੀਂ ਜਾਂਦਾ ਮੈਂ, ਜਿੱਦਣ ਗੁਰੂ ਨਾਨਕ ਦੇ ਬਚਨ ਮੰਨ ਲਓਗੇ ਨਾ ਇਹ ਸਰੀਰ ਹੀ ਸੱਚ ਦਾ ਕਿਲਾ ਬਣ ਜਾਣਾ ਹੈ, ਅੱਜ ਕੇ ਇਹੀ ਸੱਚ ਦਾ ਕਿਲਾ, ਹੋਰ ਨੀ ਬਾਹਰ ਬਣਨਾ ਕੋਈ, ਇਹੀ ਸੱਚ। ਪਰ ਨੀਂਹ ਰੱਖਣ ਖਾਤਰ ਮਟੀਰੀਅਲ ਚਾਹੀਦਾ। ਜਿਹੋ ਜਿਹਾ ਮਕਾਨ ਬਣਾਉਣਾ ਹੋਵੇ ਉਹੋ ਜਿਹਾ। ਬਾਬੇ ਨਾਨਕ ਨੇ ਸੱਚ ਦਾ ਕਿਲਾ ਬਣਾਇਆ ਧਰਮ ਦਾ, ਸੇਵਾ ਸਿਮਰਨ ਉਹਦੀ ਨੀਂਹ ਵਿੱਚ ਪਾ ਦਿੱਤੀ। ਇਹ ਦੋ ਚੀਜ਼ਾਂ ਹੈਗੀਆਂ, ਕਿਲਾ ਖੜਾ ਹੈ ਤੇਰਾ। ਜੇ ਸੇਵਾ ਤੇ ਸਿਮਰ ਨਹੀਂ, ਫਿਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿ ਦਿੱਤਾ, ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗੁਆਇਆ। ਕਿਹੜਾ ਬਚਨ ਹੈ? ਬਹੁਤ ਕਿਹੜਾ, ਕੋਈ ਫਰਕ ਨਹੀਂ। ਆਪਾਂ ਵੀ ਵੈਦਰ ਪ੍ਰੂਫ ਹੈ, ਰੱਜ ਕੇ ਆਖੋ ਸੱਚ। ਦੋ ਪਹੀਆਂ ਕਿੱਧਰ ਗਈਆਂ ਸਦਕੇ ਮੇਰੀ ਟੂਰੀ। ਜਿੰਨਾ ਛਿੱਤਰ ਬਾਬੇ ਨੇ ਖੜਕਾਇਆ ਨਾ ਆਪਣੇ ਪਰ, ਬਸ ਤਕੜੇ ਨੇ ਜਿਹੜੇ ਸਹਾਰ ਗਏ। ਖੜਨਾ ਔਖਾ। ਜੁੱਤੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ, ਯਾਦ ਹੈ ਪੰਜਾਬੀ ਉਹ ਬੋਲੇ ਹੋਣਾ, ਇੱਕ ਸੁੱਕੀ ਇੱਕ ਸਿਆਣੇ ਕਹਿੰਦੇ ਹੋਏ ਭਿਉਂ ਕੇ ਮਾਰਨੀ, ਯਾਦ ਹੋਣੀ ਹੈ ਥੋੜੀ ਭਿਉਂ ਭਿੱਜੀ ਹੋਈ। ਉਹ ਮੇਰੀ ਬੇਨਤੀ ਹੈ ਮਹਾਰਾਜ ਦੇ ਚਰਨਾਂ ਚ, ਸੱਚੇ ਪਾਤਸ਼ਾਹ ਸੁੱਕੀਆਂ ਤੇ ਵੀ ਬਚਾ ਕੇ ਹੀ ਰੱਖੇ, ਉਹਦੀ ਉਹ ਕਿਰਪਾ। ਜੁੱਤੀ ਤਾਂ ਜੁੱਤੀ ਹੁੰਦੀ ਹੈ, ਉਹ ਜੁੱਤੀ ਤਾਂ ਪੈਰ ਤੇ ਚੰਗੀ ਲੱਗਦੀ ਹੈ, ਹੱਥ ਵਿੱਚ ਆਈ ਨੀ ਤੇ ਖੰਭ ਵਿਗੜਿਆ। ਪਰ ਇੱਕ ਹੁੰਦੀ ਹੈ ਭਿਉਂ ਕੇ, ਸੱਟ ਤਾਂ ਸੁੱਕੀ ਦੀ ਵੀ ਵੱਜੂਗੀ, ਵੱਜੂਗੀ ਨਾ। ਬੀਜੀ ਚ ਕੀ ਫਰਕ ਹੈ? ਬੀਜੀ ਨੇ ਕੱਲੀ ਸੱਟ ਨਹੀਂ ਮਾਰਨੀ, ਜੇ ਟੂਹੀ ਚ ਪੈ ਗਈ ਨਾ ਉਹਨੇ ਨਾਲ ਲਿਖ ਦੇਣਾ ਬਾਟਾ ਨੰਬਰ 9, ਉਹਨੇ ਕੰਪਨੀ ਦਾ ਨਾਂ ਵੀ ਟੂਹੀ ਤੇ ਛਾਪ ਦੇਣਾ, ਇਹ ਫਲੈਕਸ ਦੀ ਹੈ, ਮੇਡ ਇਨ ਚਾਈਨਾ ਹੈ। ਇੰਨਾ ਫਰਕ ਹੁੰਦਾ। ਬੜੀਆਂ ਭਿਉਂ ਭਿਉਂ ਕੇ ਬਾਬਾ ਮਾਰ ਰਿਹਾ, ਪੱਥਰ ਬਣ ਗਏ, ਕੋਈ ਅਸਰ ਹੀ ਨਹੀਂ ਹੋਇਆ। ਅੱਜ ਕੇ ਆਖੋ ਸਭ, ਬੜਾ ਮੀਂਹ ਪੈਂਦਾ ਪੱਥਰ ਸੁੱਕੇ ਦਾ ਸੁੱਕ, ਉਹ ਸਾਡਾ ਹਾਲ ਹੋ ਗਿਆ। ਜ਼ਿੰਦਗੀ ਲੰਘ ਗਈ ਗੁਰਦੁਆਰਿਆਂ ਚ ਘੁੰਮਦਿਆਂ ਦੀ, ਕਥਾ ਕੀਰਤਨ ਕਰਦਿਆਂ ਦੀ, ਦੇਗਾਂ ਕਰਾਉਂਦਿਆਂ ਦੀ, ਖੰਡ ਪਾਠ ਕਰਾਉਂਦਿਆਂ ਦੀ, ਬਦਲਿਆ ਕੱਖ ਵੀ ਨਹੀਂ। ਟੈਂਪਰੇਚਰ ਉਹਨੇ ਦਾ ਉਹਨੇ ਵਧਿਆ ਤਾਂ। ਜੇ ਸੱਚ ਦਾ ਕਿਲਾ ਬਣਾਉਣਾ, ਆ ਹੈ ਤੁਹਾਡਾ ਸਰੀਰ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਕੀ ਬਣਾਇਆ ਹੋਇਆ ਆਪਾਂ, ਆਪਾਂ ਨੇ ਬਣਾਇਆ ਹੋਇਆ ਗੱਲਾਂ ਕਰਦੇ, ਕਹਿੰਦੇ ਸੱਚ ਕਿਤੇ ਰਿਹਾ ਹੀ ਨਹੀਂ ਗਿਆ। ਗੁਰੂ ਨਾਨਕ ਕਹਿੰਦਾ ਸੱਚ ਦਾ ਘਰ ਬਣਾਇਆ ਮੈਂ ਦੁਨੀਆ, ਇੱਕ ਹੋਰ ਬਚਨ ਕਹਿ ਦਿੱਤਾ, ਇਹ ਨਹੀਂ ਕਿਹਾ ਕਿ ਸੱਚੇ ਦਾ ਘਰ ਹੈ, ਗਾਹਾਂ ਵੀ ਕਿਹਾ ਇਹ ਜਗ ਸੱਚੇ ਕੀ ਹੈ ਕੋਠੜੀ, ਇਹ ਮਕਾਨ ਸੱਚੇ ਦਾ ਹੈ। ਨਾ ਪਤਾ ਕੀ ਟੈਕਨੀਕ ਹੈ, ਕਈ ਵਾਰ ਤੁਸੀਂ ਮਕਾਨ ਬਣਾ ਕੇ ਕਿਰਾਏ ਤੇ ਦੇ ਦਿੰਦੇ ਹੋ, ਦੂਜੇ ਨੂੰ ਦੇ ਦਿੰਦੇ, ਮਾਲਕ ਹੋਰ ਹੁੰਦਾ, ਰਹਿਣ ਵਾਲਾ ਹੋਰ ਹੁੰਦਾ। ਗੁਰੂ ਨਾਨਕ ਕਹਿੰਦੇ ਇਹ ਵੀ ਵਹਿਮ ਕੱਢ ਦੋ, ਇਸ ਜੱਗ ਦੇ ਮਕਾਨ ਦਾ ਮਾਲਕ ਵੀ ਆਪ ਹੈ, ਇਹ ਵਿੱਚ ਰਹਿੰਦਾ ਵੀ ਆਪ ਹੈ। ਸੱਚੇ ਕਾ ਵਿੱਚ ਵਾਸ,
ਲਹਿਣੇ ਧਰਿਓ ਨਸ਼ਤ ਸਿਰ, ਕਰ ਸਿਵਤੀ ਅੰਮ੍ਰਿਤ ਪੀਵਦੈ।
ਐਸੇ ਗੁਰੂ ਨਾਨਕ ਦੇਵ ਜੀ ਨੇ ਕਿਲਾ ਬਣਾਇਆ ਸੱਚ ਦਾ, ਦੈਵੀ ਗੁਣ ਨੀਚ ਪਾਤੇ, ਐਸੀ ਪੱਕੀ ਨੀ ਕਿ ਉਸ ਕਿਲੇ ਵਿੱਚ ਕਿਸੇ ਨੂੰ ਗੱਦੀ ਵੀ ਤਾਂ ਦੇਣੀ ਸੀ, ਬਿਠਾਲਣਾ ਵੀ ਸੀ। ਬਿਠਾਲਿਆ ਕਿਹਨੂੰ? ਲੈਣੇ ਧਰੇ ਉਹਨ ਛੱਤ ਸਿਰ, ਉਸ ਕਿਲੇ ਦਾ ਛਤਰ, ਇਸ ਸਿੱਖੀ ਦੇ ਮਹਿਲ ਦਾ ਛਤਰ। ਕਹਿ ਦਿੱਤਾ ਭੱਟਾਂ ਨੇ, ਗੁਰੂ ਨਾਨਕ ਨਿਕਟ ਵਸੈ ਬਨਵਾਰੀ, ਤਿਨ ਲੈਣਾ ਹਾਰ ਜੋਤ ਜਗਤ ਹਾਰੀ, ਲੈਣੇ ਪੰਥ ਧਰਮ ਕਾ ਕੀਆ। ਇਸ ਕਿਲੇ ਵਿੱਚ ਕਿਸੇ ਹੋਰ ਨੂੰ ਨਹੀਂ ਬਿਠਾਲਿਆ, ਇਹਦਾ ਰਾਜ ਕਿਸੇ ਹੋਰ ਨੂੰ ਨਹੀਂ ਦਿੱਤਾ, ਆਪਣੇ ਹੱਥੀ ਲੈਣੇ ਧਰੇ ਉਹਨੇ ਛੱਤ ਸਿਰ। ਕਦੋਂ ਧਰਿਆ? ਐਵੀਂ ਧਰਤਾ, ਕਰ ਸਿਫਤੀ ਅੰਮ੍ਰਿਤ ਪੀਵਦੈ। ਲੈਣੇ ਨੂੰ ਕਦੋਂ ਛਤਰ ਦਿੱਤਾ? ਜਦੋਂ ਬਾਬਾ ਨਾਨਕ ਸਮਝ ਗਿਆ ਹੁਣ ਇੱਕ ਅਕਾਲ ਪੁਰਖ ਦੀ ਸਿਫਤ ਦਾ ਹੀ ਅੰਮ੍ਰਿਤ ਲੈਣਾ ਪੀ ਰਿਹਾ, ਜਗ ਦੀਆਂ ਸਿਫਤਾਂ ਤੋਂ ਉੱਚਾ ਉੱਠ ਕੇ ਹੁਣ ਦੁਨੀਆਂ ਦੇ ਰਾਸੀ ਨੂੰ ਅੰਮ੍ਰਿਤ ਨਹੀਂ ਲੱਗਦੇ। ਇੱਕੋ ਇੱਕ ਰਸ ਮਿੱਠਾ ਕਿਹੜਾ, ਹਰ ਬਿਨ ਕਛੂ ਨ ਲੱਗ ਗਈ ਭਗਤਨ ਕੋ ਮਿੱਠਾ, ਆਨ ਸਾਧ ਸਭ ਫੀਕੇ ਆ। ਫਰੀਦ ਵੀ ਪੁੱਜ ਗਿਆ ਸੀ ਇੱਥੇ, ਫਰੀਦ ਕਰ ਸਿਫਤੀ ਅੰਮ੍ਰਿਤ ਪੀ, ਉਹਨੇ ਵੀ ਮਾਂ ਨੂੰ ਕਹਿਤਾ ਮਾਂ ਤੇਰੀ ਸ਼ੱਕਰ ਮਿੱਠੀ, ਤੇਰਾ ਸ਼ਹਿਦ ਮਿੱਠਾ, ਤੇਰਾ ਦੁੱਧ ਮਿੱਠਾ, ਤੇਰੀ ਮਿਸ਼ਰੀ ਨਿਵਾਤ ਮਿੱਠੀ, ਮਿੱਠੀਆਂ ਹੈਗੀਆਂ ਪਰ ਮੇਰੇ ਅੱਲਾ ਜਿੰਨੀਆਂ ਮਿੱਠੀਆਂ ਨਹੀਂ ਹੈ। ਅੱਜ ਕੇ ਆਖੋ ਉਹ ਵੀ ਇੱਥੇ ਪੁੱਜ ਗਿਆ ਸੀ, ਲੈਣਾ ਇੱਥੇ ਪੁੱਜ ਗਿਆ ਸੀ। ਦੁਨੀਆਂ ਦੇ ਰਸ, ਦੁਨੀਆਂ ਦੀਆਂ ਸਿਫਤਾਂ ਪਿੱਛੇ ਰਹਿ ਗਈ। ਇੱਕ ਗੁਰੂ ਨਾਨਕ ਦੀ ਸਿਫਤ, ਗੁਰੂ ਨਾਨਕ ਦੇ ਬਚਨਾਂ ਨੂੰ ਅੰਮ੍ਰਿਤ ਕਰਕੇ ਪੀ ਜਾਣਾ, ਕੌੜੇ ਪੀ ਗਿਆ ਆਊਗੀ ਕਥਾ। ਐ ਤੋਂ ਕੌੜਾ ਬਚਨ ਕੀ ਹੋਵੇਗਾ, ਤੂੰ ਮੁਰਦੇ ਨੂੰ ਖਾ, ਗਲੇ ਸੜੇ ਲਾਸ਼ ਨੂੰ ਖਾ, ਐਸਾ ਬਚਨ ਵੀ ਲੈਣੇ ਨੇ ਅੰਮ੍ਰਿਤ ਕਰਕੇ ਪੀ ਲਿਆ। ਸਗੋਂ ਹੱਥ ਬੰਨ ਕੇ ਬੇਨਤੀ ਕੀਤੀ, ਸਤਿਗੁਰ ਦਸ ਪੈਰਾਂ ਵੱਲੋਂ ਖਾਵਾਂ ਕਿ ਸਿਰ ਵੱਲੋਂ ਖਾਵਾਂ, ਤੇਰਾ ਹੁਕਮ ਮੈਨੂੰ ਅੰਮ੍ਰਿਤ ਹੈ, ਪਰ ਉਹ ਵੀ ਆਪਣੀ ਮਰਜ਼ੀ ਨਹੀਂ ਵਰਤਣੀ, ਅੰਮ੍ਰਿਤ ਨੂੰ ਵੀ ਉਧਰੋਂ ਪੀਵਾਂਗਾ ਜਿਧਰੋਂ ਤੂੰ ਕਵੇਂਗਾ। ਪਰ ਸਿਫਤੀ ਅੰਮ੍ਰਿਤ ਐਵੇਂ ਨਹੀਂ ਲੈਣੇ, ਸਿਰ ਛਤਰ ਤਰ ਦਿੱਤਾ। ਸੱਚ ਦਾ ਕਿਲਾ ਦੈਵੀ ਗੁਣਾਂ ਦੀ ਨੀਂਹ, ਤੇ ਉਹਦੇ ਵਿੱਚ ਛਤਰ ਕਿਹਨੂੰ ਦਿੱਤਾ, ਜਿਹਨੂੰ ਪਰਖ ਲਿਆ ਕਿ ਹੁਣ ਬਸ ਨਾਮ ਅੰਮ੍ਰਿਤ, ਵਾਹਿਗੁਰੂ ਦੇ ਗੁਰੂ ਦੇ ਬਚਨ ਇਹਨੂੰ ਅੰਮ੍ਰਿਤ ਬਣ ਗਏ, ਮਿੱਠੇ ਲੱਗਣ ਲੱਗ ਪਏ, ਦੇ ਦਿੱਤਾ ਛਤਰ।
ਮਤ ਗੁਰ ਆਤਮ ਦੇਵ ਦੀ ਖੜਕ ਜੋਰ ਪਰਾ ਕੋਏ ਜੀਦ।
ਹੁਣ ਮੈਂ ਖਿਮਾ ਲਾਉਂਗਾ, ਇਸ ਟੁੱਕ ਨੂੰ ਡਿਟੇਲ ਵਿੱਚ ਜਾਣਾ ਪੈਣਾ, ਸਿਖਾਲੀ ਟੁੱਕ ਨਹੀਂ, ਇੱਥੋਂ ਹੀ ਬਚਨ ਤੁਹਾਡੇ ਨਾਲ ਕਰ ਅੰਮ੍ਰਿਤ ਵੇਲੇ ਦੇ ਸਮੇਂ। ਨੋਟ ਕਰ ਲਿਓ ਸੰਗਤ, ਇਹ ਕਥਾ ਦੋਵੇਂ ਟਾਈਮ ਚੱਲਣੀ ਹੈ, ਸਵੇਰੇ 7 ਤੋਂ 8, ਸ਼ਾਮ ਨੂੰ 6 ਤੋਂ 7.5। ਕਿਉਂ ਚੱਲਣੀ ਹੈ ਦੋਵੇਂ ਟਾਈਮ, ਪ੍ਰਬੰਧਕਾਂ ਦਾ ਬਚਨ ਨੇ, ਗੁਰੂ ਮਹਾਰਾਜ ਕਿਰਪਾ ਕਰਨੇ, ਕਿਉਂਕਿ 26 ਤਰੀਕ ਤੱਕ ਇਸ ਫੇਰੇ ਵਿੱਚ ਮੈਂ ਤੁਹਾਡੇ ਚਰਨਾਂ ਵਿੱਚ ਇੱਥੇ, ਫਿਰ 4 ਦਿਨ ਦਾ ਸਮਾਂ ਪ੍ਰਬੰਧਕਾਂ ਨੇ 100 ਸਾਲ ਦੇ ਦਿੱਤੇ। ਕੋਸ਼ਿਸ਼ ਕਰਨੀ ਹੈ ਮਹਾਰਾਜ ਕਿਰਪਾ ਕਰਨ, ਇਸ ਬਾਣੀ ਨੂੰ ਆਪਾਂ ਸੰਪੂਰਨ ਕਰ ਸਕੀਏ, ਇਸ ਕਰਕੇ ਦੋਵੇਂ ਟਾਈਮ ਇਸੇ ਬਾਣੀ ਦੀ। ਇਹ ਜੋ ਸ਼ਬਦ ਆਇਆ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾਕੋ ਜੀਦ, ਇਹਦੀ ਵਿਚਾਰ ਆਪਾਂ ਗੁਰੂ ਦੀ ਰੋਸ਼ਨੀ, ਗੁਰੂ ਜੀ ਦਾ ਸਿਰ ਤੇ ਮਿਹਰ ਭਰਿਆ ਹੱਥ ਲੈ ਕੇ ਤਾਂ ਹੀ ਬਾਣੀ ਨੂੰ ਸਮਝ ਸਕਣਗੇ। ਤੁਹਾਡਾ ਵੀ ਧੰਨਵਾਦ ਹੈ, ਗੁਰੂ ਦੀ ਮਿਹਰ ਹੈ ਜੋ ਕਥਾ ਵਿੱਚ ਇੰਨੀ ਸ਼ਾਂਤੀ, ਇੰਨਾ ਧਿਆਨ। 5-7 ਚਿਮਟੇ ਖੜਕਦੇ ਹੈ, 3-4 ਢੋਲਕੀਆਂ ਵੱਜਦੀਆਂ, 15-20 ਮੈਕ ਲੱਗੇ ਨੇ, ਜਾਓਗੇ ਕਿੱਥੇ ਬੰਨੇ ਬੈਠਣਾ ਹੀ ਪੈਣਾ ਹੈ। ਅੱਜ ਕਿਹਾ ਕੁਛ ਸਕਦਾ, ਇੱਥੇ ਚੂਹ ਵੀ ਨਹੀਂ ਹੋ ਰਹੀ, ਫੇਰ ਟਿਕਾ ਹੋਣਾ। ਤਾਂ ਹੀ ਕਹਿ ਦਿੱਤਾ ਮੇਰੇ ਸਤਿਗੁਰਾਂ ਨੇ ਸਭ ਤੇ ਉੱਤਮ ਹਰ ਕੀ। ਬਹੁਤ ਬਹੁਤ ਧੰਨਵਾਦ ਗੁਰਦੇਵ, ਮੇਰੇ ਸੱਚੇ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ, ਬਾਣੀ ਦੇ ਅਰਥਾਂ ਦੇ ਫੁੱਲਾਂ ਤੋਂ ਖਿਮਾ ਬਖਸ਼ਣ, ਅੱਗੇ ਨੂੰ ਸ਼ੁੱਧ ਸੇਵਾ ਕਰਨ ਦਾ ਪਠਾਨਕੋਟ ਵੇਰ ਸ਼ੁਕਰ ਹੈ ਗੁਰੂ ਤੇ ਗੁਰੂ ਦੀਆਂ ਸਿੰਘਾਂ, ਇੱਥੇ ਦੀਆਂ ਮੇਰੀਆਂ ਮਾਵਾਂ ਭੈਣਾਂ ਜੋ ਸਿਮਰਨ ਦੀ ਸੇਵਾ, ਲੰਗਰ ਦੀ ਸੇਵਾ ਦਰਬਾਰ ਵਿੱਚ ਕਰਦੀਆਂ ਨੇ, ਉਹਨਾਂ ਵੱਲੋਂ ਮਾਇਆ ਇਕੱਠੀ ਕਰਕੇ ਇੱਕ ਗਰੀਬ ਬੱਚੀ ਦੇ ਵਿਆਹ ਦੀ ਸੇਵਾ ਅੱਜ ਬਖਸ਼ੀ ਗਈ ਹੈ, ਉਹਨਾਂ ਦਾ ਵੀ ਬਹੁਤ ਧੰਨਵਾਦ। 2-3 ਪ੍ਰੇਮੀਆਂ ਵੱਲੋਂ ਗਰੀਬਾਂ ਦੀਆਂ ਅੱਖਾਂ ਦੇ ਆਪਰੇਸ਼ਨਾਂ ਵਾਸਤੇ ਮਾਇਆ ਆਈ ਹੈ, ਉਹਨਾਂ ਦਾ ਵੀ ਬਹੁਤ ਧੰਨਵਾਦ। ਅੱਠ ਸਾਢੇ ਤੀਰਥ ਸਾਗਲ ਪੁੰਨ ਜੀ ਦਇਆ, ਤੁਹਾਡੀ ਬਖਸ਼ੀ ਹੋਈ ਮਾਇਆ ਸਤਿਗੁਰ ਸਬਲੀਕਰਨ, ਸੁਣੇ ਹੋਏ ਗੁਰੂ ਦੇ ਬਚਨ ਸਾਡੇ ਹਿਰਦੇ ਵਸਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ